इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दिती जांदी है, कृपा करके उस नूं किसी सलाह दे तौर ते ना लिया जावे ते अपनी समस्या बारे किसी कंसल्टेंट नूं निजी तौर ते मिल के सलाह ली जावे। धन्यवाद।
हरमन रेडियो सुन रहे ते हरमन विजुअल रेडियो वेख रहे दर्शकां ते श्रोतियां दा स्वागत करदे आं। इस वेले हरमन रेडियो ते असीं हाजर हां प्रोग्राम द माइग्रेशन शो लैके। प्रोग्राम सुन वाले सारे दोस्तां नूं अमरदीप वल्लों बहुत प्यार भरी सत श्री अकाल, गुड इवनिंग, आदाब, नमस्कार ते वाहिगुरु जी का खालसा, वाहिगुरु जी की फतेह जी। उम्मीद करदे आं दोस्तो तुहाडा अज दा दिन सुहावना बीतिया होना, तुहाडे दिन दी हर घड़ी हर पल सुहावना बीते। असीं अरदास परमात्मा दे अगे करदे आं ते अज दे प्रोग्राम च हमेशा वांग तुहाडे माइग्रेशन दे नाल जुड़े हुए सवालां दे जवाब देण दे लई साडे माइग्रेशन एक्सपर्ट ग्लोबल माइग्रेशन तों पहुंच चुके ने रणबीर सिंह हुरी। सो रणबीर जी तुहाडा भी स्वागत करदे आं, बहुत बहुत जी आयां नूं सत श्री अकाल।
सत श्री अकाल भैन जी।
जी सो प्रोग्राम दे विच सवालां दा जिहड़ा सिलसिला आ ओह बहुत जल्द शुरू करांगे, पर प्रोग्राम दी शुरुआत दे विच तुहानूं जरूर दस्सदे जांदे आ कि अज दे प्रोग्राम दी वी इक खास गल जिहड़ी है ओह तुहानूं याद होणी आ, पर जे नहीं याद तां असीं याद दवा वी दिंदे आ कि अज दे प्रोग्राम दे विच तुसीं जित सकदे हो इक कोल्स वाउचर $50 दा, और लकी ड्रॉ जिहड़ा ओह असीं प्रोग्राम दौरान कोशिश करांगे कि कढ़ीए और परची जिहदी निकलेगी ओहदा जिहड़ा ओह वाउचर आ हो जाएगा। पर ओह वाउचर जिहड़ा आ ओह जित्तण दे लई असल दे विच होणा की आ ओहदे बारे जरूर दस दिंदी आ। दोस्तो रणबीर जी तुहानूं माइग्रेशन दे नाल जुड़िया होया कोई सवाल जिहड़ा आ प्रोग्राम दौरान पुछणगे, सो उस सवाल दा जिहड़ा जवाब है जेकर तुसीं सही दिंदे हो तां फिर तुहाडे जिहड़े नाम आ ओह ड्रॉ दे विच शामिल कीते जाणगे ते जिहड़े सही जवाब देण वाले नाम आ उहनां दे विचों फिर एक लक्की विनर जिहड़ा ओह चुणिया जाऊगा। सो अज दे द माइग्रेशन शो दी इह खासियत है, और बाकी तां जो असीं हमेशा तुहाडे लई लै के आउने आ यानी कि तुहाडे सवाल ते तुहाडियां चिंतावां जिहड़ियां कि माइग्रेशन दे नाल सिद्धे तौर दे उत्ते जुड़ियां होईआं ਉਹਨਾਂ ਚਿੰਤਾਵਾਂ ਜਾਂ ਸਵਾਲਾਂ ਦੀ ਸਾਂਝ ਜਿਹੜੀ ਹੈ ਪ੍ਰੋਗਰਾਮ ਦੌਰਾਨ ਪੈਂਦੀ ਰਹੇਗੀ। ਸੋ ਤੁਸੀਂ ਸਾਡੇ ਨਾਲ ਜੁੜਨਾ ਹੈ ਹਮੇਸ਼ਾ ਦੀ ਤਰ੍ਹਾਂ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ, ਜਾਂ ਫਿਰ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਮੈਸੇਜ ਟਾਈਪ ਕਰਕੇ ਵੀ ਤੁਸੀਂ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਦੋਸਤੋ ਚੱਲਦੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਇਸ ਨੰਬਰ ਦੇ ਉੱਤੇ ਕਾਲ ਕਰਕੇ ਵੀ ਤੁਸੀਂ ਸਿੱਧਾ ਰਾਬਤਾ ਬਣਾ ਸਕਦੇ ਹੋ ਰਣਵੀਰ ਸਿੰਘ ਹੋਰਾਂ ਦੇ ਨਾਲ। ਤੇ ਲਓ ਫਿਰ ਇਹ ਨੇ ਮਾਧਿਅਮ ਜਿਨ੍ਹਾਂ ਦੇ ਜ਼ਰੀਏ ਤੁਸੀਂ ਹੋਣਾ ਹੈ ਪ੍ਰੋਗਰਾਮ ਦੇ ਵਿੱਚ ਸ਼ਾਮਲ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਇੱਕ ਖਾਸ ਗੱਲ ਦੇ ਨਾਲ ਸ਼ੁਰੂਆਤ ਜਿਹੜੀ ਉਹ ਕਰਨੀ ਚਾਹਾਂਗੇ, ਵੈਸੇ ਜਿਵੇਂ ਅਸੀਂ ਹਮੇਸ਼ਾ ਅਪਡੇਟਸ ਤੋਂ ਜਿਹੜੀ ਸ਼ੁਰੂਆਤ ਕਰਦੇ ਹੁੰਦੇ ਹਾਂ, ਪਰ ਰਣਬੀਰ ਜੀ ਇੱਕ ਸਵਾਲ ਪਿਛਲੇ ਦਿਨੀ ਇੱਕ ਖਬਰ ਦੇ ਰਾਹੀਂ ਜ਼ਰੂਰ ਖੜਾ ਹੋਇਆ। ਸੋ ਉਹ ਸਵਾਲ ਹੈ ਇੱਕ ਆਰਜ਼ੀ ਪ੍ਰਵਾਸੀ ਦੇ ਨਾਲ ਜੁੜੇ ਹੋਏ ਕੇਸ ਦਾ, ਔਰ ਆਪਣੇ ਪੰਜਾਬ ਤੋਂ ਇੱਕ ਜਿਹੜਾ ਆਰਜ਼ੀ ਪ੍ਰਵਾਸੀ ਆ ਉਸਨੇ ਆਪਣੇ ਡਿਪਾਰਟਮੈਂਟ ਦੇ ਵਿੱਚ ਬਾਰ ਬਾਰ ਤਾਕੀਦ ਜਿਹੜੀ ਐਪਲੀਕੇਸ਼ਨ ਦੇ ਰੂਪ ਦੇ ਵਿੱਚ ਆਪਣਾ ਵੀਜ਼ਾ ਐਕਸਟੈਂਡ ਕਰਨ ਦੇ ਲਈ ਕੀਤੀ, ਔਰ ਉਸਦਾ ਜਿਹੜਾ ਵੀਜ਼ਾ ਆ ਉਹ ਐਕਸਟੈਂਡ ਨਹੀਂ ਕੀਤਾ ਗਿਆ ਜਾਂ ਫਿਰ ਉਹਨੂੰ ਕੋਈ ਜਵਾਬ ਹੀ ਨਹੀਂ ਡਿਪਾਰਟਮੈਂਟ ਵੱਲੋਂ ਦਿੱਤਾ ਗਿਆ। ਸੋ ਲਗਾਤਾਰ ਉਹ ਆਪਣੀ ਜਿਹੜੀ ਆ ਅਰਜ਼ੀ ਆ ਉਹ ਦਾਖਲ ਕਰਦਾ ਗਿਆ, ਪਰ ਜਦੋਂ ਕੋਈ ਜਵਾਬ ਜਿਹੜਾ ਆ ਉਹ ਨਹੀਂ ਆਇਆ ਡਿਪਾਰਟਮੈਂਟ ਤੋਂ, ਤਾਂ ਅਖੀਰ ਉਹ ਫਰਸਟ੍ਰੇਟਡ ਹੋ ਗਿਆ। ਉਸ ਤੋਂ ਬਾਅਦ ਉਹਨੇ ਜਿਹੜੀ ਆਖਰੀ ਜਿਹੜੀ ਚਿੱਠੀ ਹੈ, ਆਖਰੀ ਜਿਹੜੀ ਅਰਜ਼ੀ ਹੈ ਉਹ ਦਿੱਤੀ, ਉਹਦੇ ਵਿੱਚ ਉਹਨੇ ਲਿਖ ਜਾਂ ਤਾਂ ਮੇਰਾ ਵੀਜ਼ਾ ਐਕਸਟੈਂਡ ਕਰ ਦਿਓ ਜਾਂ ਕੈਂਸਲ ਕਰ ਦਿਓ, ਘੱਟੋ ਘੱਟ ਕੋਈ ਜਵਾਬ ਜਿਹੜਾ ਉਹ ਜ਼ਰੂਰ ਮੇਰੇ ਤੱਕ ਪਹੁੰਚੇ। ਸੋ ਜਵਾਬ ਜਿਹੜਾ ਆ ਉਸ ਵੇਲੇ ਪਹੁੰਚਿਆ ਜਦੋਂ ਉਸਨੂੰ ਪਤਾ ਲੱਗਦਾ ਕਿ ਉਹਦਾ ਜਿਹੜਾ ਵੀਜ਼ਾ ਆ ਉਹ ਕੈਂਸਲ ਕਰ ਦਿੱਤਾ ਗਿਆ, ਜਦੋਂ ਕਿ ਉਹਦਾ ਐਕਸਟੈਂਡ ਕਰਨ ਦੇ ਲਈ ਜਿਹੜੀ ਤਾਕੀਦ ਆ ਬਾਰ ਬਾਰ ਗੁਜ਼ਾਰਿਸ਼ ਜਿਹੜੀ ਕੀਤੀ ਗਈ ਉਹਦਾ ਕੋਈ ਜਵਾਬ ਨਹੀਂ ਆਇਆ ਲਗਾਤਾਰ ਕਰਨ ਦੇ ਬਾਵਜੂਦ। ਪਰ ਜਦੋਂ ਕੈਂਸਲ ਵਰਡ ਉਹਦੇ ਵਿੱਚ ਆ ਗਿਆ ਤੇ ਉਸੇ ਸਮੇਂ ਉਸ ਨੂੰ ਜਿਹੜਾ ਜਵਾਬ ਆ ਕਹਿੰਦੇ ਉਹ ਡਿਪਾਰਟਮੈਂਟ ਵੱਲੋਂ ਭੇਜ ਦਿੱਤਾ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਹੀ ਬੜਾ ਹੀ ਇੱਕ ਅਜੀਬ ਤਰ੍ਹਾਂ ਦਾ ਜਿਹੜਾ ਘਟਨਾਕ੍ਰਮ ਆ ਇਹ ਵਾਪਰਿਆ। ਸੋ ਤੁਸੀਂ ਬਹੁਤ ਨੇੜਿਓਂ ਜੁੜੇ ਹੋਏ ਹੋ ਡਿਪਾਰਟਮੈਂਟ ਦੇ ਨਾਲ ਵੀ ਔਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਵੀ ਸਮੱਸਿਆਵਾਂ ਜਾਂ ਘਟਨਾਵਾਂ ਦੇ ਨਾਲ। ਸੋ ਇਸ ਸੰਬੰਧ ਦੇ ਵਿੱਚ ਪਹਿਲਾਂ ਤਾਂ ਤੁਹਾਡੇ ਤੋਂ ਵੀ ਟਿੱਪਣੀ ਲੈਣੀ ਚਾਹਾਂਗੇ ਕਿ ਡਿਪਾਰਟਮੈਂਟ ਵੱਲੋਂ ਇਸ ਤਰ੍ਹਾਂ ਉਹਦਾ ਜਿਹੜਾ ਵੀਜ਼ਾ ਹੈ ਉਹ ਰੱਦ ਕਰ ਦਿੱਤਾ ਜਾਣਾ ਕਿੰਨਾ ਕੁ ਜਾਇਜ਼ ਆ, ਤੇ ਉਸ ਤੋਂ ਬਾਅਦ ਤੁਹਾਡੇ ਤੋਂ ਇਹ ਵੀ ਜਾਣਾਂਗੇ ਕਿ ਡਿਪਾਰਟਮੈਂਟ ਵੱਲੋਂ ਜੇ ਇਹ ਵੀਜ਼ਾ ਜਿਹੜਾ ਆ ਉਹ ਰੱਦ ਕੀਤਾ ਜਾਂਦਾ ਆ ਤਾਂ ਉਸ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਹੈ ਉਹ ਰੱਖਣਾ ਜ਼ਰੂਰੀ ਹੈ। ਸ਼ੁਰੂਆਤ ਚ ਸਿਰਫ ਟਿੱਪਣੀ ਪਹਿਲਾਂ ਤਾਂ ਤੁਸੀਂ ਕਰੋ ਕਿ ਕਿਉਂ ਇਹ ਸਾਰਾ ਕੁਝ ਵਾਪਰਦਾ।
ਪਹਿਲੀ ਚੀਜ਼ ਮੈਂ ਥੋੜਾ ਜਿਹਾ ਇਹਦਾ ਵੇਰਵਾ ਦੇ ਦਾਂ ਕੇਸ ਦਾ। ਬਈ ਜਿੱਦਾਂ ਤੁਸੀਂ ਸਮਰੀ ਦਿੱਤੀ ਹੈ ਕਿ ਜਿਹੜੇ ਆਪਣੇ ਐਪਲੀਕੈਂਟ ਸੀ ਉਹਨਾਂ ਨੇ ਉਹਨਾਂ ਦੇ 17 ਮਹੀਨੇ ਮੇਰੇ ਖਿਆਲ ਨਾਲ ਹੋ ਚੁੱਕੇ ਸੀ ਤੇ ਵੀਜ਼ਾ 24 ਮਹੀਨਾ ਸੀ ਜਿੱਦਾਂ ਸੀ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਹੁੰਦਾ ਹੈ। ਉਹਨਾਂ ਨੇ ਕਾਫੀ ਦੇਰ ਡਿਪਾਰਟਮੈਂਟ ਨਾਲ ਫੋਲੋ ਅਪ ਕੀਤਾ, ਇਹ ਅਰਜ਼ੀ ਵੀ ਦਿੱਤੀ ਕਿ ਜਾਂ ਤਾਂ ਫਰੀਜ਼ ਕਰ ਦੋ ਮੇਰਾ ਵੀਜ਼ਾ ਜਾਂ ਐਕਸਟੈਂਡ ਕਰ ਦੋ। ਤੇ ਮੈਂ ਇੱਥੇ ਥੋੜਾ ਕਲੈਰੀਫਾਈ ਕਰਦਾ ਕਿ ਡਿਪਾਰਟਮੈਂਟ ਗਵਰਨਮੈਂਟ ਰੈਗੂਲੇਸ਼ਨ ਜਿਹੜੇ ਆਪਾਂ ਮਾਈਗ੍ਰੇਸ਼ਨ ਰੈਗੂਲੇਸ਼ਨ ਕਹਿੰਦੇ ਹਾਂ ਉਹ ਚ ਕੋਈ ਵੀ ਇਹ ਪ੍ਰੋਵਿਜ਼ਨ ਨਹੀਂ ਹੈ ਕਿ ਉਹ ਐਕਸਟੈਂਡ ਜਾਂ ਫਰੀਜ਼ ਕੀਤਾ ਜਾਵੇ। ਸੋ ਉਹਨਾਂ ਨੇ ਅਪੀਲ ਕਾਫੀ ਕੀਤੀ ਕਿ ਮੇਰਾ ਐਕਸਟੈਂਡ ਕਰ ਦੋ ਜਾਂ ਫਰੀਜ਼ ਕਰ ਦੋ, ਜੋ ਕਿ ਪੋਸੀਬਲ ਨਹੀਂ ਸੀ। ਸੋ ਮਿਨਿਸਟਰਸ ਨੂੰ ਵੀ ਇਨਵੋਲਵ ਕੀਤਾ ਗਿਆ, ਉਹਨਾਂ ਨੂੰ ਵੀ ਈਮੇਲਸ ਕੀਤੀਆਂ ਗਈਆਂ। ਤਾਂ ਲਾਸਟ ਜਦੋਂ ਲੈਵਲ ਆਫ ਫਰਸਟ੍ਰੇਸ਼ਨ ਗੈਲੋ ਦੇ ਵਿੱਚ ਹੋ ਗਿਆ ਐਪਲੀਕੈਂਟ ਦਾ, ਤੇ ਉਹਨਾਂ ਨੇ ਇੱਕ ਈਮੇਲ ਭੇਜੀ ਜਿਹਦੀ ਕਿ ਵਰਡਿੰਗ ਦੀ ਸਮਰੀ ਇਹ ਸੀ ਕਿ ਜਾਂ ਤਾਂ ਤੁਸੀਂ ਮੇਰਾ ਜਿਹੜਾ ਸਟੇ ਆ ਉਹ ਵੀਜ਼ਾ ਉਹ ਫਰੀਜ਼ ਕਰ ਦੋ ਜਾਂ ਤਾਂ ਤੁਸੀਂ ਐਕਸਟੈਂਡ ਕਰ ਦੋ, ਤੇ ਜੇ ਕੁਛ ਨਹੀਂ ਕਰ ਸਕਦੇ ਜਿੱਦਾਂ ਇੱਕ ਫਰਸਟ੍ਰੇਸ਼ਨ ਆਪਾਂ ਕਹਿੰਦੇ ਹਾਂ ਕਿ ਜੇ ਤੁਸੀਂ ਨਹੀਂ ਦੇ ਸਕਦੇ ਤਾਂ ਕੈਂਸਲ ਹੀ ਕਰ ਦੋ ਕਿਉਂਕਿ ਇਹ ਇਹਦੇ ਚ ਸਿਰਫ ਕੁਛ ਮਹੀਨੇ ਰਹਿ ਗਿਆ। ਸੋ ਉਹ ਕੋਈ ਦੇਖਿਆ ਜਾਵੇ, ਅਗਰ ਮੈਂ ਉਸ ਲੈਟਰ ਨੂੰ ਪੜਾਂ ਤੇ ਉਹ ਕੋਈ ਫਾਰਮਲ ਲੈਟਰ ਨਹੀਂ ਸੀ ਕਿ ਮੇਰਾ ਵੀਜ਼ਾ ਕੈਂਸਲ ਕਰ ਲਓ, ਉਹ ਸਿਰਫ ਇੱਕ ਤਰ੍ਹਾਂ ਨਾਲ ਇੱਕ ਫਰਸਟ੍ਰੇਸ਼ਨ ਸੀ ਈਮੇਲ ਉਹਨਾਂ ਨੇ ਆਪਣੀ ਫਰਸਟ੍ਰੇਸ਼ਨ ਜ਼ਾਹਿਰ ਕੀਤੀ ਸੀ। ਡਿਪਾਰਟਮੈਂਟ ਦਾ ਜਵਾਬ ਜੋ ਆਇਆ ਕਿ ਕਿਉਂਕਿ ਤੁਸੀਂ ਸਾਨੂੰ ਰਾਈਟਿੰਗ ਚ ਦਿੱਤਾ ਕਿ ਵੀਜ਼ਾ ਸਾਡਾ ਕੈਂਸਲ ਕਰ ਦੋ, ਅਸੀਂ ਤੁਹਾਡਾ ਵੀਜ਼ਾ ਕੈਂਸਲ ਕਰ ਰਹੇ ਹਾਂ। ਸੋ ਇਹ ਸੀ ਸਮਰੀ। ਹੁਣ ਦੇਖਣ ਚ ਜਿਹੜਾ ਕੇਸ ਹੈ ਬੜਾ ਹੀ ਅਨਫੇਅਰ ਲੱਗਦਾ ਹੈ ਦੇਖਣ ਚ, ਪਰ ਲਾਅ ਮੈਂ ਥੋੜਾ ਸਮਝਾ ਦਵਾਂ। ਅਨਫੋਰਚੁਨੇਟਲੀ ਲਾਅ ਤੋਂ ਬਾਹਰ ਨਹੀਂ ਜਾ ਸਕਦੇ ਆਪਾਂ, ਠੀਕ ਹੈ। ਸੈਕਸ਼ਨ 128 ਜਿਹਦੇ ਤਹਿਤ ਇਹ ਵੀਜ਼ਾ ਜਿਹੜਾ ਕੈਂਸਲ ਕੀਤਾ ਗਿਆ ਉਹ ਚ ਮਿਨਿਸਟਰ ਨੂੰ ਪਾਵਰਸ ਆ ਕਿ ਅਗਰ ਕੋਈ ਆਫਸ਼ੋਰ ਐਪਲੀਕੈਂਟ ਆ, ਆਫਸ਼ੋਰ ਵੀਜ਼ਾ ਐਪਲੀਕੈਂਟ ਹੈ, ਭਾਵੇਂ ਉਹ ਪਰਮਨੈਂਟ ਆ ਭਾਵੇਂ ਟੈਂਪਰੇਰੀ ਆ, ਤੇ ਅਗਰ ਉਹ ਰਾਈਟਿੰਗ ਚ ਕੈਂਸਲੇਸ਼ਨ ਦਿੰਦੇ ਆ ਜਾਂ ਕੈਂਸਲੇਸ਼ਨ ਦਾ ਹੋਰ ਕੋਈ ਰੀਜ਼ਨ ਮਿਨਿਸਟਰ ਕੋਲ ਵੈਲਿਡ ਹੁੰਦਾ, ਤੇ ਉਹ ਆਫਸ਼ੋਰ ਰਹਿੰਦਿਆਂ ਹੀ ਐਪਲੀਕੈਂਟ ਦੇ ਇਹ ਵੀਜ਼ਾ ਕੈਂਸਲ ਕਰ ਸਕਦੇ ਨੇ। ਸੋ ਉਸ ਤਹਿਤ ਸੈਕਸ਼ਨ 128 ਤਹਿਤ ਮਿਨਿਸਟਰ ਨੇ ਆਪਣੇ ਪਾਵਰਸ ਯੂਜ ਕਰਕੇ ਇਹ ਵੀਜ਼ਾ ਰਿਫਿਊਜ਼ ਕੀਤਾ ਗਿਆ। ਕੀ ਇਹ ਡਿਸੀਜਨ ਫੇਅਰ ਸੀ, ਜਾਇਜ਼ ਸੀ? ਮੈਂ ਕਹੂੰਗਾ ਇਹਨੂੰ ਥੋੜਾ ਜਿਹੜੀ ਰਾਈਟਿੰਗ ਨੂੰ ਲਿਟਰਲ ਲਿੱਤਾ ਗਿਆ, ਬਟ ਇਹ ਇੱਕ ਤਰ੍ਹਾਂ ਨਾਲ ਮੈਂ ਹਰਮਨ ਰੇਡੀਓ ਰਾਹੀਂ ਇਹ ਆਪਣੇ ਜਿਹੜੇ ਬਾਹਰ ਇੰਡੀਆ ਕਹਿ ਲਓ ਪੈਂਟਰਾਸ ਰੱਖਦੇ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੂੰਗਾ ਕਿ ਡਿਪਾਰਟਮੈਂਟ ਨੂੰ ਕਦੀ ਵੀ ਰਾਈਟਿੰਗ ਚ ਮੌਕਾ ਨਾ ਦੋ ਕਿ ਤੁਹਾਡੇ ਲਈ ਕੋਈ ਐਡਵਰਸ ਡਿਸੀਜਨ ਲਿੱਤਾ ਜਾਵੇ ਰਾਈਟਿੰਗ ਚ। ਜੇ ਤੁਸੀਂ ਐਪਲੀਕੇਸ਼ਨ ਵਿਦਡਰਾਅ ਨਹੀਂ ਕਰਨੀ ਤੇ ਕਦੀ ਵੀ ਰਾਈਟਿੰਗ ਚ ਨਾ ਲਓ ਕਿ ਮੇਰੀ ਐਪਲੀਕੇਸ਼ਨ ਜਾਂ ਤਾਂ ਆ ਕਰ ਦੋ ਜਾਂ ਤੇ ਮੇਰੀ ਵਿਦਡਰਾਅ ਕਰ ਦੋ, ਜਾਂ ਤੁਸੀਂ ਮੈਨੂੰ ਵੀਜ਼ਾ ਦੇ ਦੋ ਜਾਂ ਰਿਫਿਊਜ਼ ਕਰ ਦੋ, ਜਾਂ ਤੁਸੀਂ ਮੈਨੂੰ ਵੀਜ਼ਾ ਐਕਸਟੈਂਡ ਕਰ ਦੋ ਜਾਂ ਕੈਂਸਲ ਕਰ ਦੋ, ਏਦਾਂ ਦੀ ਰਾਈਟਿੰਗ ਚ ਨਹੀਂ ਦੇਣੀ ਚਾਹੀਦੀ। ਉਹਦਾ ਆਪਾਂ ਇਸ ਕੇਸ ਚ ਇਹ ਦੇਖਿਆ ਕਿ ਉਹਦਾ ਇੱਕ ਤਰ੍ਹਾਂ ਨਾਲ ਤੁਹਾਡੇ ਉੱਤੇ ਇੰਪੈਕਟ ਕਿੰਨਾ ਨੈਗੇਟਿਵ ਪੈ ਸਕਦਾ ਹੈ ਉਹ ਦੇਖਣ ਚ ਆਇਆ। ਹਾਲਾਂਕਿ ਮੇਰਾ ਇਹ ਪਰਸਨਲ ਮੰਨਣਾ ਕਿ ਇਹ ਜਿਹੜੀ ਜੇ ਪ੍ਰੋਪਰ ਈਮੇਲ ਦੀ ਵਰਡਿੰਗ ਸੁਣੀਏ ਤਾਂ ਉਹ ਚ ਇੱਕ ਗੁਹਾਰ ਲਾਈ ਗਈ ਹੈ ਕਿ ਮੇਰੀ ਹੈਲਪ ਕਰੋ, ਤੇ ਥੋੜੀ ਜਿਹੀ ਨਾਲ ਫਰਸਟ੍ਰੇਸ਼ਨ ਸ਼ੋਅ ਕੀਤੀ ਗਈ ਹੈ ਜਿਹਦਾ ਕਿ ਉਹਨਾਂ ਨੂੰ ਕਹਿ ਲਓ ਖਾਮਿਆਜ਼ਾ ਜਦੋਂ ਕਹਿ ਲਓ ਭਰਨਾ ਪਿਆ, ਥੋੜਾ ਨਹੀਂ ਉਹਨਾਂ ਦੇ ਲਾਈਫ ਇਫੈਕਟਿੰਗ ਡਿਸੀਜਨ ਸੀ ਇਹ ਕਾਫੀ ਵੀਜ਼ਾ ਕੈਂਸਲੇਸ਼ਨ।
ਜੀ ਤੇ ਉਸ ਨੌਜਵਾਨ ਵਰਗੇ ਹੋਰ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਇਸ ਵਕਤ ਉੱਥੇ ਫਸੇ ਹੋਏ ਆ। ਜਦੋਂ ਅਸੀਂ ਆਫਸ਼ੋਰ ਬੈਠੇ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਉਡੀਕ ਵੀ ਕਰ ਰਹੇ ਆ, ਵੀਜ਼ੇ ਵੀ ਐਕਸਟੈਂਡ ਨਹੀਂ ਹੋ ਰਹੇ, ਔਰ ਜਿਵੇਂ ਤੁਸੀਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਆਪਸ਼ਨ ਵੀ ਨਹੀਂ ਹੁੰਦੀ। ਪਰ ਕੀ ਹੁਣ ਇਹੋ ਜਿਹੇ ਜਿਹੜਾ ਹੁਣ ਕਾਰਵਾਈ ਜਿਹੜੀ ਹੈ ਉਹ ਡਿਪਾਰਟਮੈਂਟ ਵੱਲੋਂ ਕੀਤੀ ਗਈ ਹੈ, ਸੋ ਕੀ ਇਸ ਡਿਸੀਜ਼ਨ ਨੂੰ, ਇਸ ਫੈਸਲੇ ਨੂੰ ਚੈਲੰਜ ਕੀਤਾ ਜਾ ਸਕਦਾ?
ਹਾਂਜੀ, ਸੈਕਸ਼ਨ 100 ਬਹੁਤ ਵਧੀਆ ਕੁਐਸਚਨ ਹੈ। ਸੈਕਸ਼ਨ 128 ਦੇ ਤਹਿਤ ਜਿਹੜੇ ਵੀਜ਼ੇ ਕੈਂਸਲ ਹੁੰਦੇ ਨੇ ਕਿਉਂਕਿ ਤੁਸੀਂ ਆਫਸ਼ੋਰ ਬੈਠੇ ਆ, ਠੀਕ ਹੈ, ਸੈਕਸ਼ਨ 128 ਦੇ ਤਹਿਤ ਤੁਸੀਂ ਇਹਨੂੰ ਚੈਲੰਜ ਨਹੀਂ ਕਰ ਸਕਦੇ। ਸਭ ਤੋਂ ਵੱਡੀ ਸੱਟ ਕਹਿ ਲਓ ਵੀਜ਼ਾ ਐਪਲੀਕੇਸ਼ਨ ਨੂੰ ਇਹ ਆ ਕਿ ਅਗਰ ਇਹ ਡਿਸੀਜਨ ਲਿੱਤਾ ਵੀ ਗਿਆ ਹੈ ਤਾਂ ਉਹਨੂੰ ਟ੍ਰਾਈਬਨਲ ਚ ਜਾਂ ਫੈਡਰਲ ਕੋਰਟ ਚ ਨਹੀਂ ਲੈ ਕੇ ਜਾ ਸਕਦੇ। ਸੋ ਜੇ ਕੋਈ ਡਿਸੀਜਨ ਹੋ ਗਿਆ ਉਹ ਫਾਈਨਲ ਆ ਤੇ ਤੁਸੀਂ ਇਹਦੀ ਕੋਈ ਅਪੀਲ ਨਹੀਂ ਕਰ ਸਕਦੇ। ਜਦੋਂ ਆਮ ਤੌਰ ਤੇ ਕੋਈ ਵੀਜ਼ਾ ਕੈਂਸਲ ਜਾਂ ਰਿਫਿਊਜ਼ ਹੁੰਦਾ ਹੈ ਤੇ ਤੁਹਾਡੇ ਕੋਲ ਰਿਵਿਊ ਰਾਈਟ, ਇਹਨੂੰ ਰਿਵਿਊ ਰਾਈਟ ਕਹਿੰਦੇ ਨੇ ਕਿ ਇਹਨੂੰ ਡਿਸੀਜਨ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਕਿ ਨਹੀਂ ਕੀਤਾ ਜਾ ਸਕਦਾ। ਅਨਫੋਰਚੁਨੇਟਲੀ ਸੈਕਸ਼ਨ 128 ਦੇ ਤਹਿਤ ਵੀਜ਼ਾ ਕੈਂਸਲੇਸ਼ਨ ਜੋ ਇਸ ਕੇਸ ਚ ਹੋਇਆ ਹੈ ਉਹਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ ਅਨਫੋਰਚੁਨੇਟਲੀ। ਸੋ ਬਹੁਤ ਹੀ ਵੱਡਾ ਨੈਗੇਟਿਵ ਇਹ ਆ ਕਿ ਅਗਰ ਤੁਸੀਂ ਆਪਣਾ ਪੱਖ ਰੱਖਣਾ ਚਾਹੋ ਟ੍ਰਾਈਬਨਲ ਦੇ ਸਾਹਮਣੇ ਜਾਂ ਕਿਸੇ ਕੋਰਟ ਦੇ ਸਾਹਮਣੇ ਤੇ ਤੁਸੀਂ ਲਾਅ ਇਹ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਸੈਕਸ਼ਨ 128 ਦੇ ਅੰਦਰ।
ਜੀ ਸੋ ਰਣਵੀਰ ਜੀ, ਕੁਛ ਦੋਸਤ ਇਸ ਵੇਲੇ ਜੁੜ ਰਹੇ ਨੇ, ਪਰ ਉਨ੍ਹਾਂ ਦੇ ਸਵਾਲ ਲੈਣ ਤੋਂ ਪਹਿਲਾਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਜਿਹੜੇ ਵਿਕਟੋਰੀਅਨ ਗ੍ਰੈਜੂਏਟਸ ਨੇ ਉਨ੍ਹਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੋਗੇ?
ਹਾਂਜੀ, ਵਿਕਟੋਰੀਅਨ ਗ੍ਰੈਜੂਏਟਸ ਅੱਜ ਦੀ ਡੇਟ ਚ ਦੇਖੋ ਜਿਹੜੀ ਅਗਰ ਆਪਾਂ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੀ ਗੱਲ ਕਰੀਏ ਤੇ ਬੜੀਆਂ ਸਪੈਸੀਫਿਕ ਰਿਕੁਆਇਰਮੈਂਟਸ ਆ, ਬੜੀਆਂ ਸਪੈਸੀਫਿਕ ਆਕੂਪੇਸ਼ਨ ਆ ਜਿਨ੍ਹਾਂ ਨੂੰ ਉਹ ਪ੍ਰਾਇਰਟੀ ਦੇ ਰਹੇ ਨੇ। ਹੁਣੇ ਰੀਸੈਂਟ ਅਪਡੇਟ ਸੀ ਕਿ ਉਹਨਾਂ ਨੇ ਕੁਛ ਆਕੂਪੇਸ਼ਨ ਜਿੱਦਾਂ ਫਿਨਟੈਕ ਪ੍ਰੋਫੈਸ਼ਨਲ, ਟੈਕਨੋਲੋਜੀ ਚ ਕੁਛ ਪ੍ਰੋਫੈਸ਼ਨਲ ਐਡ ਕੀਤੇ ਨੇ, ਐਡੂਟੈਕ ਐਡ ਕੀਤਾ, ਫਿਨਟੈਕ ਐਡ ਕੀਤਾ। ਇਹ ਅਗਰ ਆਈ ਟੀ ਰਿਲੇਟਡ ਐਪਲੀਕੈਂਟ ਸੁਣ ਰਹੇ ਨੇ ਤੇ ਉਹਨਾਂ ਨੂੰ ਪਤਾ ਹੋਣਾ ਕਿ ਇਹ ਨਵੀਆਂ ਫੀਲਡਾਂ ਹੈ, ਫਿਨਟੈਕ ਹੋ ਗਿਆ, ਐਡੂਟੈਕ ਹੋ ਗਿਆ, ਇਹ ਕਾਫੀ ਨਵੀਆਂ ਫੀਲਡਸ ਆ। ਪਰ ਜੇ ਤੁਸੀਂ ਉਹਨਾਂ ਫੀਲਡਾਂ ਚ ਸਪੈਸ਼ਲਾਈਜ਼ ਕਰ ਰਹੇ ਹੋ ਤਾਂ ਪਲੀਜ਼ ਇਹਦਾ ਫਾਇਦਾ ਜ਼ਰੂਰ ਚੱਕੋ, ਕਿਉਂਕਿ ਅੱਜ ਦੀ ਡੇਟ ਚ ਵਿਕਟੋਰੀਆ ਆਈ ਟੀ ਸਪੈਸ਼ਲ, ਬਹੁਤ ਹੀ ਸਪੈਸ਼ਲਾਈਜ਼ ਸਕਿੱਲਸ ਤੁਹਾਡੇ ਕੋਲ ਹੋਣੇ ਚਾਹੀਦੇ ਆ ਸਟੇਟ ਨੋਮੀਨੇਸ਼ਨ ਵਾਸਤੇ। ਜਾਂ ਤਾਂ ਤੁਸੀਂ ਕ੍ਰਿਟੀਕਲ ਸਕਿੱਲਸ ਲਿਸਟ ਹੋ ਜਿਹਦਾ ਕਿ ਇਹ ਪਾਰਟ ਨੇ। ਦੂਜਾ ਮੈਂ ਬਾਰ ਬਾਰ ਕਹਿੰਦਾ ਆਇਆ ਕਿ ਆਪਣੇ ਪੁਆਇੰਟਸ ਜ਼ਰੂਰ ਵਧਾਉਣ ਦੀ ਸੋਚੋ। ਰੀਜਨਲ ਏਰੀਆਜ਼ ਅਗਰ ਤੁਹਾਡੀ ਆਕੂਪੇਸ਼ਨ ਅਲਾਓ ਕਰਦੀ ਹੈ, ਅਗਰ ਤੁਹਾਡੀ ਤੁਹਾਡੀ ਇੰਪਲੋਇਮੈਂਟ ਜਾਂ ਇੰਪਲੋਇਮੈਂਟ ਹੋ ਸਕਦੀ ਹੈ ਰੀਜਨਲ ਏਰੀਆ ਤਾਂ ਜ਼ਰੂਰ ਲੱਭੋ, ਕਿਉਂਕਿ ਫਿਰ ਤੁਹਾਡੇ ਕੋਲ 491 ਦੀ ਆਪਸ਼ਨ ਓਪਨ ਹੋ ਜਾਂਦੀ ਹੈ ਜਿਹੜਾ ਕਿ ਰੀਜਨਲ ਵੀਜ਼ਾ ਹੈ, ਜਿਹਦੀ ਰਿਕੁਆਇਰਮੈਂਟ ਇਹ ਹੈ ਕਿ ਤੁਸੀਂ ਰੀਜਨਲ ਏਰੀਆ ਚ ਵਰਕ ਕਰਨੇ ਹੋਣੇ ਚਾਹੀਦੇ ਆ। ਸੋ ਰੀਜਨਲ ਜਾਣਾ ਤੁਹਾਡੇ ਫਾਇਦੇ ਚ ਹੈ, ਤੁਹਾਡਾ ਪੁਆਇੰਟ ਵਧਾਉਣਾ ਤੁਹਾਡੇ ਫਾਇਦੇ ਚ ਆ, ਤੁਹਾਡੀ ਸਪੈਸ਼ਲਾਈਜ਼ ਫੀਲਡ ਜਿਹੜੀਆਂ ਰੈਗੂਲਰਲੀ ਲਿਵ ਇਨ ਮੈਲਬਨ ਜਿਹੜੀ ਵੈਬਸਾਈਟ ਹੈ, ਜਿਹੜੀ ਸਟੇਟ ਨੋਮੀਨੇਸ਼ਨ ਦੀ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੀ ਆਫੀਸ਼ੀਅਲ ਵੈਬਸਾਈਟ ਹੈ, ਉਹਨੂੰ ਚੈੱਕ ਕਰਦੇ ਰਹੋ, ਕਿਉਂਕਿ ਇਹ ਚੇਂਜਸ ਕਹਿ ਲਓ ਬਹੁਤ ਹੀ ਮਤਲਬ ਵੀਕਲੀ ਚੇਂਜਸ ਹੁੰਦੇ ਨੇ ਉਹ ਲਿਸਟ ਚ। ਸੋ ਅਗਰ ਤੁਹਾਡਾ ਲਿਸਟ ਚ ਹੈਗਾ ਹੈ ਤੇ ਉਹਦੀ ਪ੍ਰੋਫੈਸ਼ਨ ਆਰ ਓ ਆਈ ਦੀ ਤੁਸੀਂ ਕਰ ਸਕਦੇ ਹੋ।
ਠੀਕ, ਤੇ ਹੁਣ ਆਪਾਂ ਸਵਾਲਾਂ ਦੇ ਸਿਲਸਿਲੇ ਵੱਲ ਵੀ ਵਧਣਾ, ਪਰ ਉਸ ਤੋਂ ਪਹਿਲਾਂ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਆਪਣੇ ਵੱਲੋਂ ਜਿਹੜਾ ਲੱਕੀ ਡਰਾਅ ਦੇ ਲਈ ਇੱਕ ਸਵਾਲ ਪੁੱਛਣਾ ਆ ਉਹ ਜ਼ਰੂਰ ਸਾਡੇ ਦੋਸਤਾਂ ਨੂੰ ਪੁੱਛ ਲਓ, ਤਾਂ ਕਿ ਫਿਰ ਸਾਡੇ ਦੋਸਤਾਂ ਨੂੰ ਟਾਈਮ ਮਿਲ ਜੂਗਾ, ਸਰੋਤਿਆਂ ਨੂੰ ਟਾਈਮ ਮਿਲ ਜੂਗਾ, ਸੋ ਉਹ ਜਵਾਬ ਜਿਹੜਾ ਆ ਉਹ ਫਿਰ ਸਾਨੂੰ ਭੇਜ ਸਕਣਗੇ। ਤੇ ਇੱਕ ਵਾਰ ਫਿਰ ਜਿਹੜੇ ਵੀ ਸਾਡੇ ਨਾਲ ਇਸ ਵੇਲੇ ਜੁੜੇ ਨੇ ਸਰੋਤੇ, ਜੀ ਜੀ ਰਣਵੀਰ ਜੀ,
ਹਾਂਜੀ, ਪਹਿਲੀ ਗੱਲ ਤਾਂ ਬਹੁਤ ਬਹੁਤ ਵਧਾਈਆਂ ਗੁਰਦੀਪ ਸਿੰਘ ਜੀ ਨੂੰ ਜਿਹੜੇ ਆਪਣੇ ਪਿਛਲੇ ਕੰਪੀਟੀਸ਼ਨ ਸੀ ਉਹਨਾਂ ਤੱਕ ਮੈਂ ਕਾਫੀ ਉਹਨਾਂ ਨਾਲ ਰੈਗੂਲਰ ਟੱਚ ਰਿਹਾ ਹੈ, ਉਹਨਾਂ ਤੱਕ ਉਹਨਾਂ ਦਾ $50 ਦਾ ਵਾਊਚਰ ਪਹੁੰਚ ਗਿਆ ਸੀ। ਉਹਨਾਂ ਅੱਜ ਦੀ ਡੇਟ ਚ ਉਹ ਆਫਸ਼ੋਰ ਨੇ, ਇੰਡੀਆ ਨੇ, ਬਟ ਬੜਾ ਹੀ ਉਹਨਾਂ ਨੇ ਵਧੀਆ ਉਪਰਾਲਾ ਕੀਤਾ ਹੈ, ਆਪਣੀ ਸਿਸਟਰ ਨੂੰ ਉਹਨਾਂ ਨੇ ਇਹ ਕਾਰਡ ਗਿਫਟ ਕੀਤਾ ਹੈ। ਸੋ ਆਮ ਸ਼ੋਰ ਕਿ ਉਹਨਾਂ ਦੀ ਸਿਸਟਰ ਨੇ ਨੂੰ ਇਹ ਕੁਛ ਉਹਨਾਂ ਦੀ ਕਹਿ ਲਓ ਆਇਆ ਹੋਣਾ ਹੈ ਕਾਰਡ ਕਹਿ ਲੋ, ਕੋਚ ਦਾ ਕਾਰਡ। ਸੋ ਬਹੁਤ ਬਹੁਤ ਵਧਾਈਆਂ ਗੁਰਜੀਤ ਜੀ, ਤੁਸੀਂ ਲਾਸਟ ਟਾਈਮ ਦੇ ਵਿਨਰ ਸੀ। ਅੱਜ ਦਾ ਸਵਾਲ ਜੋ ਫੀਡਬੈਕ ਮੈਨੂੰ ਕਾਫੀ ਜਾਣਨ ਤੋਂ ਆਇਆ ਕਿ ਜਿਹੜਾ ਸਵਾਲ ਮੈਂ ਪੁੱਛਿਆ ਸੀ ਉਹ ਬੜਾ ਬੜਾ ਹੀ ਸੌਖਾ ਸੀ, ਬਹੁਤ ਜ਼ਿਆਦਾ, ਆਲਮੋਸਟ ਹਰ ਇੱਕ ਨੂੰ ਪਤਾ ਜੀ 7+500 ਵੀਜ਼ਾ ਕਿਹਨੂੰ ਕਹਿੰਦੇ ਨੇ, ਤੇ ਫੀਡਬੈਕ ਇਹ ਆਇਆ ਕਿ ਜਿਹੜਾ ਸਵਾਲ ਹੈ ਉਹ ਥੋੜਾ ਜਿਹਾ ਮੁਸ਼ਕਿਲ ਪੁੱਛਿਆ ਜਾਵੇ। ਤੇ ਅੱਜ ਮਾਫੀ ਚਾਹੁੰਦਾ ਅਗਰ ਇਹ ਸਵਾਲ ਬਹੁਤ ਜ਼ਿਆਦਾ ਟਫ ਲੱਗੇ, ਇਹ ਮੀਡੀਓਕਰ ਟਫ ਆ, ਇੰਨਾ ਕੋਈ ਹਾਰਡ ਨਹੀਂ ਆ, ਬਟ ਆਪਾਂ ਸ਼ੁਰੂ ਕਰਦੇ ਹਾਂ, ਤੁਹਾਡੀ ਇਜਾਜ਼ਤ ਹੋਵੇ ਮੈਂ ਸਵਾਲ ਪੁੱਛ ਲੈਣਾ।
ਬਿਲਕੁਲ ਬਿਲਕੁਲ ਜੀ,
ਹਾਂਜੀ। ਸੋ ਅੱਜ ਦਾ ਸਵਾਲ ਆ ਕਿ ਇੰਪਲੋਇਰ ਸਪੋਂਸਰਡ ਵੀਜ਼ਾ ਚ ਇੱਕ ਕ੍ਰਾਈਟੇਰੀਆ ਮੈਟ ਕਰਨਾ ਹੁੰਦਾ ਹੈ, ਉਹਨੂੰ ਕਹਿੰਦੇ ਨੇ LMT,
LMT।
ਸੋ LMT ਚ ਮੈਨੂੰ ਦੋ ਜਾਂ ਤਿੰਨ ਚੀਜ਼ਾਂ ਪੁੱਛਣੀਆਂ। ਪਹਿਲੀ ਗੱਲ ਤੇ ਇਹਦਾ ਫੁੱਲ ਫਾਰਮ ਕੀ ਆ, ਉਹ ਬਹੁਤ ਈਜ਼ੀ ਹੈ, LMT ਦਾ ਫੁੱਲ ਫਾਰਮ ਕੀ ਆ
ਜੀ।
ਦੂਜਾ ਇਹਦੀਆਂ ਰਿਕੁਆਇਰਮੈਂਟਸ ਕੀ ਆ, ਦੋ ਕੁਸ਼ਨ, ਠੀਕ ਆ, ਇਹਦੀਆਂ ਰਿਕੁਆਇਰਮੈਂਟਸ ਕੀ ਆ, ਤੁਸੀਂ LMT ਕਰਨ ਲਈ ਤੁਹਾਨੂੰ ਕੀ ਕਰਨਾ ਪੈਂਦਾ। ਸੋ
ਜੀ
ਫਿਰ ਤੋਂ ਮੈਂ ਸਵਾਲ ਪੁੱਛਦਾ, ਇੰਪਲੋਇਰ ਸਪੋਂਸਰਡ ਵੀਜ਼ਾਸ ਨਾਲ ਰਿਲੇਟਡ LMT ਇੱਕ ਬੜੀ ਕਰੂਸ਼ਲ ਚੀਜ਼ ਆ ਜਿਹੜੀ ਤੁਸੀਂ ਮੀਟ ਕਰਨੀ ਹੁੰਦੀ ਆ ਨੋਮੀਨੇਸ਼ਨ ਵਾਸਤੇ। ਹਿੰਟ ਵੀ ਦੇਈ ਜਾ ਰਿਹਾ ਵਿੱਚ ਨੋਮੀਨੇਸ਼ਨ ਵਾਸਤੇ, LMT ਦਾ ਫੁੱਲ ਫਾਰਮ ਕੀ ਆ ਤੇ ਇਹਦੀਆਂ ਐਗਜੈਕਟ ਰਿਕੁਆਇਰਮੈਂਟਸ। ਹੁਣ ਪਲੀਜ਼ ਰਿਕੁਆਇਰਮੈਂਟਸ ਥੋੜੀਆਂ ਜਿਹੀਆਂ ਸਪੈਸੀਫਿਕ ਨੇ, ਤੇ ਜਿਹੜਾ ਜਵਾਬ ਜਿਹੜਾ ਉਹ ਸਪੈਸੀਫਿਕ ਆਊਗਾ, ਜਿਹੜਾ ਜਿੰਨਾ ਕਲੋਜ਼ ਆਊਗਾ ਆਨਸਰ, ਅਗਰ ਮਲਟੀਪਲ ਹੋਣਗੇ ਤੇ ਆਪਾਂ ਪਰਚੀਆਂ ਪਾ ਲਾਂਗੇ ਮੇਰੇ ਲਾਗੇ ਨੇ, ਤੇ ਜੇ ਸਿੰਗਲ ਵਿਨਰ ਹੋਊਗਾ ਆਪਾਂ ਅਨਾਊਂਸ ਕਰ ਦਾਂਗੇ। ਸੋ ਜੇ ਤੁਸੀਂ ਕਹੋ ਮੈਂ ਰਿਪੀਟ ਕਰ ਦਿੰਦਾ, LMT ਦਾ ਫੁੱਲ ਫਾਰਮ ਕੀ ਆ ਤੇ LMT ਦੀ ਰਿਕੁਆਇਰਮੈਂਟ ਕੀ ਆ, ਥੋੜਾ ਜਿਹਾ ਟਫ ਆ, ਮਾਫੀ ਚਾਹੂੰਗਾ, ਲੇਕਿਨ ਫੀਡਬੈਕ ਦੇ ਹਿਸਾਬ ਨਾਲ ਚੱਲਣਾ ਪੈਂਦਾ। ਸੋ ਪਲੀਜ਼ ਤੁਸੀਂ, ਮੈਂ ਰਿਕੁਐਸਟ ਕਰੂੰਗਾ ਤੁਸੀਂ ਗੂਗਲ ਨਾ ਕਰੋ, ਮੈਂ ਰਿਕੁਐਸਟ ਕਰੂੰਗਾ ਤੁਸੀਂ ਕੋਸ਼ਿਸ਼ ਕਰੋ ਗੂਗਲ ਨਾ ਕਰੋ, ਇਹ ਤੁਹਾਡੀ ਜਨਰਲ ਨੌਲੇਜ, ਅਗਰ ਤੁਸੀਂ ਇੰਪਲੋਈ ਸਪੋਂਸਰਸ਼ਿਪ ਫੋਲੋ ਕਰਦੇ ਆਏ ਆ, ਤੁਹਾਨੂੰ ਜ਼ਰੂਰ ਪਤਾ ਹੋਊਗਾ ਕਿ LMT ਕਿਹਨੂੰ ਕਹਿੰਦੇ।
ਜੀ ਠੀਕ, ਤੇ ਇੱਕ ਵਾਰ ਫੇਰ ਗੁਰਦੀਪ ਸਿੰਘ ਹੋਰਾਂ ਨੂੰ ਵਧਾਈਆਂ ਦਿੰਦੇ ਹਾਂ। ਪਿਛਲਾ ਜਿਹੜਾ ਪਿਛਲੇ ਪ੍ਰੋਗਰਾਮ ਦੇ ਵਿੱਚ ਲੱਕੀ ਡਰਾ ਜਿਹੜਾ ਨਿਕਲਿਆ ਸੀਗਾ ਉਹਦੇ ਵਿਨਰ ਸੀਗੇ ਗੁਰਦੀਪ ਸਿੰਘ ਹੋਰੀ। ਸੋ ਜਿਵੇਂ ਰਣਬੀਰ ਹੋਰਾਂ ਨੇ ਦੱਸਿਆ ਕਿ ਉਹ ਭਾਵੇਂ ਆਫਸ਼ੋਰ ਨੇ ਪਰ ਉਹਨਾਂ ਦਾ ਜਿਹੜਾ ਕੋਲਸ ਦਾ $50 ਦਾ ਵਾਊਚਰ ਜਿਹੜਾ ਉਹਨਾਂ ਦੀ ਭੈਣ ਤੱਕ ਪਹੁੰਚ ਗਿਆ। ਸੋ ਦੇਖੋ ਪਿਆਰ ਦੇ ਭਰਾ ਦਾ ਜਿਹੜਾ ਪਿਆਰ ਉਹ ਪਹੁੰਚਿਆ ਜੀ
ਜੀ
ਜੀ ਬਿਲਕੁਲ
ਪਾਸ ਹੋ ਕੇ ਗਈ ਹੈ
ਜੀ, ਬਿਲਕੁਲ ਬਿਲਕੁਲ। ਸੋ ਪਿਆਰ ਦੀਆਂ ਤੰਦਾਂ ਐਵੇਂ ਜੁੜੀਆਂ ਰਹਿਣ। ਗੁਰਦੀਪ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ, ਤੇ ਲਓ ਫਿਰ ਆਪਾਂ ਅੱਜ ਦਾ ਜਿਹੜਾ ਸਵਾਲਾਂ ਦਾ ਸਿਲਸਿਲਾ ਹੁਣ ਸ਼ੁਰੂ ਕਰਨ ਜਾ ਰਹੇ ਹਾਂ। ਸਾਡੇ ਨਾਲ ਸਭ ਤੋਂ ਪਹਿਲਾਂ ਜਿਹੜੀ ਸਾਂਝ ਆ ਫੇਸਬੁੱਕ ਦੇ ਜ਼ਰੀਏ ਬਣਾਈ ਹੋਈ ਹੈ ਲਵਪ੍ਰੀਤ ਸਿੰਘ ਹੋਰਾਂ ਨੇ, ਤੇ ਲਵਪ੍ਰੀਤ ਹੋਰਾਂ ਦਾ ਸਵਾਲ ਮੈਂ ਲਵਪ੍ਰੀਤ ਪੁੱਛ ਰਹੇ ਨੇ, ਕਹਿੰਦੇ ਆਸਟ੍ਰੇਲੀਆ ਵਾਪਸ ਨਾ ਪਰਤ ਸਕਣ ਤੋਂ ਨਿਰਾਸ਼ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਆਕਾਸ਼ਦੀਪ ਨੇ। ਬਿਲਕੁਲ ਜੀ, ਇਸ ਆਕਾਸ਼ਦੀਪ ਦੀ ਹੀ ਅਸੀਂ ਗੱਲ ਕਰ ਰਹੇ ਸੀ ਲਵਪ੍ਰੀਤ ਜੀ, ਤੇ ਇਹਨਾਂ ਨੇ ਅੱਗੇ ਸਾਨੂੰ ਸਵਾਲ ਭੇਜਿਆ ਕਿ ਅਸੀਂ ਆਸ ਕਰਦੇ ਹਾਂ ਕਿ ਸਾਡੇ ਪੰਜਾਬੀ ਭਾਰਤ ਵਿੱਚ ਫਸੇ ਹੋਏ ਆਰਜ਼ੀ ਧਾਰਕ ਵੀਜ਼ੇ ਵਾਲਿਆਂ ਦੀ ਮਦਦ ਲਈ ਆਉਣਗੇ ਤਾਂ ਜੋ ਉਸ ਨੌਜਵਾਨ ਤੇ ਹੋਰ ਲੱਖਾਂ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਸਕਣ। ਬਹੁਤ ਮਦਦ ਦੀ ਲੋੜ ਹੈ ਜੀ, ਕਹਿੰਦੇ
ਜ਼ਰੂਰ। ਤੇ ਮੈਂ ਇਸ ਤੇ ਥੋੜਾ ਜਿਹਾ ਇਹ ਵੇਰਵਾ ਦੇ ਦਾਂ ਕਿ ਅਗਰ ਤੁਹਾਡਾ ਵੀਜ਼ਾ ਕੈਂਸਲ ਹੋ ਗਿਆ, ਇਹ ਨਹੀਂ ਕਿ ਆਸਟ੍ਰੇਲੀਆ ਦੇ ਰਾਹ ਤੁਹਾਡੇ ਲਈ ਬੰਦ ਹੋ ਗਏ ਨੇ। ਤੁਹਾਡੇ ਕੋਲ ਵੀਜ਼ਾ ਦੇਖੋ, ਉਹਨਾਂ ਕੋਲ ਵੀ ਦੇਖਿਆ ਜਾਵੇ ਤਾਂ ਵੀਜ਼ਾ 4-5 ਮਹੀਨੇ ਦਾ ਹੀ ਰਹਿ ਗਿਆ ਸੀ, ਜੋ ਮੇਰੀ ਅੰਡਰਸਟੈਂਡਿੰਗ ਹੈ। ਤੇ ਹਾਲ ਦੀ ਘੜੀ ਵੀ ਅਗਰ ਉਹ ਕੋਈ ਟੈਂਪਰਰੀ ਵੀਜ਼ਾ ਪਾਉਂਦੇ ਨੇ ਤੇ ਉਹਨਾਂ ਕੋਲ ਆਪਸ਼ਨ ਹਾਲੇ ਵੀ ਹੈਗੇ ਨੇ, ਬਟ ਕੋਵਿਡ ਰੈਸਟ੍ਰਿਕਸ਼ਨ ਕਰਕੇ ਸ਼ਾਇਦ ਉਹ ਚ ਡਿਲੇਜ ਹੋਣ। ਸੋ ਐਂਡ ਆਫ ਸਟੋਰੀ ਨਹੀਂ ਆ, ਹਾਲਾਂਕਿ ਉਹਨਾਂ ਦਾ ਲੋਸ ਕਾਫੀ ਜ਼ਿਆਦਾ ਹੈ, ਵੀਜ਼ਾ ਉਹਨਾਂ ਕੋਲ ਹੈਗਾ ਸੀ ਜਿਹੜਾ ਕੈਂਸਲ ਹੋ ਗਿਆ। ਬਟ ਭਾਵੇਂ ਅਪੀਲ ਰਿਵਿਊ ਰਾਈਟਸ ਨਹੀਂ ਨੇ ਲਵਪ੍ਰੀਤ ਜੀ, ਪਰ ਉਹਨਾਂ ਕੋਲ ਹੋਰ ਆਪਸ਼ਨ ਜ਼ਰੂਰ ਹੈ। ਸੋ ਕਾਫੀ ਵਧੀਆ ਮੈਸੇਜ ਤੁਹਾਡਾ, ਬਾਕੀ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿਸ ਵੀ ਵੇ ਨਾ ਜਿਹੜੇ ਆਫਸ਼ੋਰ ਸਟਕ ਨੇ ਉਹਨਾਂ ਦੀ ਹੈਲਪ ਹੋ ਸਕੇ ਤਾਂ ਜ਼ਰੂਰ ਕਰਾਂਗੇ। ਅਗਰ ਤੁਸੀਂ ਉਹਨਾਂ ਨੂੰ ਜਾਣਦੇ ਹੋ ਤਾਂ ਤੁਸੀਂ ਉਹਨਾਂ ਨੂੰ ਮੇਰਾ ਨੰਬਰ ਫਾਰਵਰਡ ਕਰ ਸਕਦੇ ਹੋ ਤਾਂ ਕਿ ਉਹ ਆਪਣੇ ਅੱਗੇ ਦੇ ਆਪਸ਼ਨ ਅਗਰ ਕੋਈ ਹੋਣ ਤਾਂ ਡਿਸਕਸ ਕਰ ਲੈਣ।
ਬਿਲਕੁਲ। ਤੇ ਜੌਨ ਗਰਗ ਅੱਗੇ ਸਾਡੇ ਨਾਲ ਬਣੇ ਹੋਏ ਨੇ, ਜੌਨ ਗਰਗ ਵੀ ਫੇਸਬੁੱਕ ਦੇ ਜ਼ਰੀਏ ਪਹੁੰਚੇ ਨੇ ਪ੍ਰੋਗਰਾਮ ਦੇ ਵਿੱਚ। ਸੋ ਬਹੁਤ ਬਹੁਤ ਜੀ ਆਇਆਂ ਨੂੰ ਜੌਨ ਜੀ, ਕਹਿੰਦੇ ਹੈਲੋ ਸਰ, ਨਾਈਸ ਟੂ ਬੈਕ ਯੂ ਅਗੇਨ,
nice to see you as well Johnji.
ji
nice to see you as well kafi sade regular ne sunne wale Johnji kafi der to vijay di udeek kar rahe ne so rab agge ardaas karde hain ki tade vi jehdi application hai jaldi jaldi decide hove taaki tusi apni success story
agge ohi puch rahe ne. bilkul bilkul John ਇਹੀ ਪੁੱਛ ਰਹੇ ਨੇ, ਕਹਿੰਦੇ ਵੈਨ ਕੈਨ ਆਈ ਐਕਸਪੈਕਟ ਗ੍ਰਾਂਟ ਆਫ 489 ਇਨ ਆਟੋਮੋਟਿਵ ਆਨਸ਼ੋਰ, ਹਾਊ ਲੌਂਗ ਹੈਵ ਟੂ ਵੇਟ ਮੋਰ, ਇਟਸ ਬੀਨ ਟੂ ਮਚ ਨਾਉ, ਵਿਲ ਦੇ ਸਟਾਰਟ ਪ੍ਰੋਸੈਸਿੰਗ ਆਫਟਰ ਦਾ ਬਾਰਡਰ ਓਪਨ?
ਹਾਂਜੀ, ਇਟਸ ਚੌਣ ਜੀ, ਇਹ ਆ ਕਿ 489 ਮੈਂ ਪਹਿਲਾਂ ਵੀ ਤੁਹਾਨੂੰ ਬਾਰ ਬਾਰ ਕਹਿ ਚੁੱਕਿਆ ਕਿ ਇਹ ਫੇਸਡ ਆਊਟ ਵੀਜ਼ਾ ਹੈ, ਹਾਲ ਦੀ ਘੜੀ ਇਫੈਕਟ ਚ ਨਹੀਂ ਆ, ਸੋ ਜਿਹੜੇ ਪਿਛਲੇ ਲਾਏ ਆ ਉਹਨਾਂ ਨੂੰ ਡਿਪਾਰਟਮੈਂਟ ਪ੍ਰੋਸੈਸਿੰਗ ਥੋੜੀ ਸਲੋ ਕਰ ਰਿਹਾ ਕਿਉਂਕਿ ਜਿਹੜੇ ਨਵੇਂ ਵੀਜ਼ੇ ਉਹਨਾਂ ਦੀ ਪ੍ਰੋਸੈਸਿੰਗ ਚੱਲ ਰਹੀ ਹੈ, ਪਲੱਸ ਕੋਵਿਡ ਦਾ ਇੱਕ ਰੀਜ਼ਨ ਕਹਿ ਲਓ, ਸੋ ਜਿੱਦਾਂ ਜਿੱਦਾਂ ਬਾਰਡਰ ਓਪਨ ਹੋਣਗੇ ਡੈਫੀਨੇਟਲੀ ਚਾਂਸਿਸ ਆਦਾ ਕਿ 489 ਦੀ ਪ੍ਰੋਸੈਸਿੰਗ ਵੀ ਹੋਵੇ
ਜੀ। ਤੇ ਇਸ ਤੋਂ ਬਾਅਦ ਪਰਵਿੰਦਰ ਸਿੰਘ ਹੰਜਰਾ ਹੁਰੀ ਸਾਡੇ ਨਾਲ ਸ਼ਾਮਲ ਹੋਏ ਨੇ ਫੇਸਬੁੱਕ ਦੇ ਜ਼ਰੀਏ। ਪਰਵਿੰਦਰ ਜੀ ਤੁਹਾਡਾ ਵੀ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਪਰਵਿੰਦਰ ਜੀ। ਇਹਨਾਂ ਦਾ ਸਵਾਲ ਜੀ, ਰਣਬੀਰ ਜੀ ਇਹ ਪੁੱਛ ਰਹੇ ਨੇ, ਕਹਿੰਦੇ ਆਫਸ਼ੋਰ ਫਾਈਲਸ 491 ਓਪਨ ਹੋ ਰਹੀਆਂ ਨੇ ਜਾਂ ਨਹੀਂ?
ਹਾਲ ਦੀ ਘੜੀ ਫ੍ਰੀਜ਼ ਆ, ਹਾਲ ਦੀ ਘੜੀ ਨਹੀਂ ਪਰਵਿੰਦਰ ਜੀ, ਪਰ ਜਿੱਦਾਂ ਕਿ ਹੁਣੇ ਜੌਨ ਜੀ ਨੇ ਕਿਹਾ ਕਿ ਐਸ ਸੂਨ ਐਸ ਬਾਰਡਰਸ ਦੀ ਓਪਨਿੰਗ ਦੀ ਕੋਈ ਅਨਾਉਂਸਮੈਂਟ ਆਉਂਦੀ ਆ, ਹਾਲਾਂਕਿ ਕੁਛ ਨਿਊਜ਼ ਆਈਆਂ ਨੇ ਕਿ ਬਹੁਤ ਘੱਟ ਐਪਲੀਕੇਸ਼ਨ ਜਿਹੜੀਆਂ ਨੇ ਓਪਨ ਹੋਈਆਂ ਨੇ ਰੀਸੈਂਟ, ਲੇਕਿਨ ਇਹਨੂੰ ਆਪਾਂ ਓਵਰਆਲ ਨਹੀਂ ਕਹਿ ਸਕਦੇ ਕਿ ਹਰ ਇੱਕ ਫਾਈਲ ਜਿਹੜੀ ਆ ਓਪਨ ਹੋ ਗਈ, ਸੋ ਮੋਸਟ ਲਾਈਕਲੀ ਬਾਰਡਰ ਓਪਨਿੰਗਸ ਤੇ ਆਉਂਦੇ ਨੇ, ਤਦ 491 ਆਪਾਂ ਨੂੰ ਦੇਖਣ ਚਾਹੂਗਾ ਕਿ ਥੋੜੀ ਤੇਜ਼ੀ ਆਈ ਆ ਇਹਨਾਂ ਦੀ ਪ੍ਰੋਸੈਸਿੰਗ ਚ।
ਜੀ ਬਿਲਕੁਲ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੈਸ ਔਲਖ ਜੁੜੇ ਹੋਏ ਆ, ਵੀ ਫੇਸਬੁੱਕ ਦੇ ਜ਼ਰੀਏ ਪਹੁੰਚੇ ਨੇ ਪ੍ਰੋਗਰਾਮ ਦੇ ਵਿੱਚ, ਜੀ ਆਇਆਂ ਨੂੰ ਕਹਿੰਦੇ ਆ ਔਲਖ ਸਾਹਿਬ। ਇਹਨਾਂ ਦਾ ਸਵਾਲ, ਕੁਈਨਜ਼ਲੈਂਡ ਸਟੇਟ ਕਹਿੰਦੇ ਕਦੋਂ ਓਪਨ ਹੋਣੀ ਹੈ ਜੀ?
ਹਾਲ ਦੀ ਘੜੀ ਹਲੇ ਅਪਡੇਟ ਉਹੀ ਹੈ ਕਿ ਵੈਬਸਾਈਟ ਦੇਖਦੇ ਰਹੋ, ਜ਼ਰੂਰ ਉੱਥੇ ਕੁਛ ਨਾ ਕੁਛ ਅਪਡੇਟ ਜ਼ਰੂਰ ਆਊਗੀ, ਬਟ ਜਲਦੀ।
ਜੀ ਤੇ ਰਣਬੀਰ ਜੀ, ਸਵਾਲ ਜਿਹੜਾ ਤੁਸੀਂ ਪੁੱਛਿਆ ਸੀ, ਇੱਕ ਹਿੰਟ ਤਾਂ ਜਿਹੜਾ ਉਹਦਾ ਸਾਡੇ ਤੱਕ ਪਹੁੰਚਿਆ, ਸੋ ਹੁਣ ਤੁਸੀਂ ਡਿਸਾਈਡ ਕਰਨਾ ਕਿ ਉਹ ਸਹੀ ਹੈ ਕਿ ਨਹੀਂ। ਗੁਰਜੰਟ ਸਰਾਂ ਹੋਰਾਂ ਨੇ ਮੈਨੂੰ ਲੱਗਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ, ਤੇ ਬਾਕੀ ਸਵਾਲ ਜਿਹੜਾ ਸੀਗਾ ਉਹਦੇ ਵਿੱਚ ਦੋ ਚੀਜ਼ਾਂ ਪੁੱਛੀਆਂ ਗਈਆਂ ਸੀ, ਉਹਨਾਂ ਨੇ ਮੇਰਾ ਖਿਆਲ ਸਿਰਫ ਇੱਕ ਜਿਹੜਾ ਜਵਾਬ ਹੈ ਉਹ ਦਿੱਤਾ, ਪਰ ਦੂਸਰਾ ਜਿਹੜਾ ਰਿਕੁਆਇਰਮੈਂਟਸ ਵਾਲਾ ਵੀ ਜਵਾਬ ਹੈ, ਉਹ ਜਦੋਂ ਪੂਰਾ ਹੋਊਗਾ ਤਾਂ ਆਪਣੇ ਆਪ ਦੇ ਵਿੱਚ ਇਹ ਇੱਕ ਸਹੀ ਆਨਸਰ ਜਿਹੜਾ ਉਹ ਮੰਨਿਆ ਜਾਊਗਾ।
ਰਿਕੁਆਇਰਮੈਂਟਸ ਵਾਲਾ ਜ਼ਿਆਦਾ ਔਖਾ ਹੈ, ਮੈਂ ਪਹਿਲਾਂ ਹੀ ਹਿੰਟ ਦੇ ਦਾਂ, ਰਿਕੁਆਇਰਮੈਂਟ ਵਾਲਾ ਆਨਸਰ ਜਿਹੜਾ ਉਹ ਜ਼ਿਆਦਾ ਔਖਾ, ਸੋ ਕੋਈ ਗੱਲ ਨਹੀਂ, ਆਪਾਂ ਵੇਟ ਕਰ ਲੈਂਦੇ ਹਾਂ। LMT ਦਾ ਆਨਸਰ ਕੀ ਦਿੱਤਾ ਇਹਨਾਂ ਨੇ ਗੁਰਜੰਟ ਸਿੰਘ?
ਇਹਨਾਂ ਨੇ ਲੇਬਰ ਮਾਰਕੀਟ ਟੈਸਟਿੰਗ ਦਿੱਤਾ ਜੀ।
ਠੀਕ ਹੈ, ਆਪਾਂ ਹਲੇ ਕਨਫਰਮ ਨਹੀਂ ਕਰਦੇ, ਠੀਕ ਹੈ, ਕੋਈ ਗੱਲ ਨਹੀਂ। ਫੁੱਲ ਜਿੱਦਾਂ ਦੋ ਪਾਰਟ ਨੇ LMT ਤੇ ਉਹਨਾਂ ਦੇ ਰਿਕੁਆਇਰਮੈਂਟਸ, ਸੋ ਪਲੀਜ਼ ਫੁੱਲ ਆਨਸਰ ਜੇ ਹੋਵੇ ਤਾਂ ਤੁਸੀਂ ਕੁਆਲੀਫਾਈ ਹੋਵੋਗੇ, ਸੋ ਪਲੀਜ਼ ਇਹਦਾ ਸੈਕਿੰਡ ਪਾਰਟ ਦਾ ਆਨਸਰ ਵੀ ਪਲੀਜ਼ ਜ਼ਰੂਰ ਦਿਓ
ਜੀ। ਸਾਹਿਲ ਨਿਸ਼ਚਲ ਹੋਰਾਂ ਨੇ ਅੱਗੇ ਕੋਸ਼ਿਸ਼ ਕੀਤੀ ਹੈ, ਉਹ ਵੀ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ, ਜਿਹਾਂ ਨੂੰ ਕਹਿੰਦੇ ਆ ਸਾਹਿਲ ਜੀ, ਤੇ ਇਹਨਾਂ ਨੇ ਦੋਵੇਂ ਆਪਣੇ ਵੱਲੋਂ ਜਿਹੜੇ ਜਵਾਬ ਆ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ, ਸੋ ਜਵਾਬ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਦੀ ਹਾਂ। ਲੇਬਰ ਮਾਰਕੀਟ ਟੈਸਟਿੰਗ ਇਹਦੀ ਫੁੱਲ ਫਾਰਮ ਕਹਿ ਰਹੇ ਨੇ, ਤੇ ਜਿਹੜੀਆਂ ਰਿਕੁਆਇਰਮੈਂਟਸ ਹੈ ਉਹਨਾਂ ਦੇ ਵਿੱਚੋਂ ਕਹਿ ਰਹੇ ਨੇ 2 ਈਅਰਸ ਐਕਸਪੀਰੀਅੰਸ ਫਾਰ 482 ਐਂਡ 3 ਈਅਰਸ ਐਕਸਪੀਰੀਅੰਸ ਫਾਰ 186 ਡਾਇਰੈਕਟ ਐਂਟਰੀ।
ਓਕੇ ਸਾਹਿਲ ਜੀ, ਤੁਹਾਡਾ ਮੈਂ ਥੋੜਾ ਕਲੈਰੀਫਾਈ ਕਰਦਾ, ਮੈਂ ਰਿਕੁਆਇਰਮੈਂਟਸ ਵੀਜ਼ਾ ਦੀਆਂ ਨਹੀਂ ਪੁੱਛੀਆਂ, ਮੈਂ ਰਿਕੁਆਇਰਮੈਂਟਸ LMT ਦੀਆਂ ਪੁੱਛੀਆਂ, ਸੋ ਪਲੀਜ਼ ਵਿਦਆਊਟ ਗਿਵਿੰਗ ਅਵੇ ਦੀ ਆਨਸਰ, ਮੈਂ ਤੁਹਾਨੂੰ ਇਹ ਕਹਿਣਾ ਕਿ ਆਪਣੇ ਸੈਕਿੰਡ ਪਾਰਟ ਤੇ ਥੋੜਾ ਫੋਕਸ ਕਰੋ, ਕਿਉਂਕਿ ਆਨਸਰ ਪਹਿਲਾਂ ਪਾਰਟ ਬਹੁਤ ਈਜ਼ੀ ਆ, ਮੈਂ ਪਹਿਲਾਂ ਹੀ ਕਿਹਾ ਪਹਿਲਾ ਪਾਰਟ ਬਹੁਤ ਈਜ਼ੀ ਆ, ਸੋ ਮੈਂ ਤੁਹਾਨੂੰ ਹਿੰਟ ਇੱਕ ਦੇ ਦਾਂ ਕਿ ਮੈਂ ਵੀਜ਼ਾ ਦੀ ਰਿਕੁਆਇਰਮੈਂਟਸ ਨਹੀਂ ਪੁੱਛ ਰਿਹਾ, ਮੈਂ LMT ਦੀਆਂ ਰਿਕੁਆਇਰਮੈਂਟਸ ਪੁੱਛ ਰਿਹਾ, ਠੀਕ ਆ, ਸੋ ਪਲੀਜ਼ ਇਹਨੂੰ ਰੀਵਰਡ ਕਰੋ। ਮੈਨੂੰ ਲੱਗ ਰਿਹਾ ਕਿ ਮੈਂ ਅਨਫੋਰਚੁਨੇਟਲੀ ਜ਼ਿਆਦਾ ਟਫ ਕੁਸ਼ਚਨ ਪੁੱਛ ਲਿਆ ਹੈ, ਬਟ ਇਹ ਚ ਆਪਣਾ
ਕੁਇਜ਼ ਦਾ ਤਾਂ ਮਜ਼ਾ ਹੀ ਨਹੀਂ ਹੈ ਜੀ, ਜੀ ਕੁਇਜ਼ ਜਿਹੜਾ ਉਹ ਆਪਣੇ ਆਪ ਦੇ ਵਿੱਚ ਜੀ।
ਹਾਂਜੀ, ਫੀਡਬੈਕ ਆਹੀ ਆਇਆ ਸੀ ਕਿ ਤੁਸੀਂ ਕੁਸ਼ਚਨ ਬਹੁਤ ਈਜ਼ੀ ਪੁੱਛਿਆ ਜਿਹੜਾ ਪਿਛਲਾ ਪੁੱਛਿਆ ਸੀ, ਸੋ ਅੱਜ ਥੋੜਾ ਮਜ਼ਾ ਇਹ ਆ ਰਿਹਾ ਕਿ ਹਾਲ ਦੀ ਘੜੀ ਚਲੋ ਆਪਣੇ ਕੋਲ ਹਲੇ ਵਿਨਰ ਨਹੀਂ ਆ, ਬਟ ਮੈਂ ਅਪੀਲ ਕਰੂੰਗਾ ਕਿ ਜਿਹੜੇ ਸੁਣ ਰਹੇ ਨੇ ਉਹ ਜਲਦ ਤੋਂ ਜਲਦ ਆਪਣੀ ਐਂਟਰੀ ਲਵਾਉਣ, ਤਾਂ ਕਿ ਅਗਰ ਮਲਟੀਪਲ ਵਿਨਰਸ ਆ ਤੇ ਆਪਾਂ ਇਹਦਾ ਲੱਕੀ ਡਰਾ ਕਰ ਸਕੀਏ।
ਬਿਲਕੁਲ ਬਿਲਕੁਲ। ਦੇਖੋ ਜੀ, ਤੁਹਾਡੇ ਜਵਾਬ ਦੀ ਅਸੀਂ ਉਡੀਕ ਕਰਾਂਗੇ, ਜ਼ਰੂਰ ਕਰਾਂਗੇ, ਔਰ ਲੱਕੀ ਡਰਾਅ ਦੇ ਲਈ ਵੀ ਜੇ ਜ਼ਿਆਦਾ ਜਵਾਬ ਸਹੀ ਆ ਜਾਂਦੇ ਸਾਡੇ ਕੋਲ ਤਾਂ ਫਿਰ ਪਰਚੀਆਂ ਜਿਹੜੀਆਂ ਉਹ ਦੇਖ ਲਓ, ਬਣਾਉਣ ਦੇ ਲਈ ਪਹਿਲਾਂ ਹੀ ਰਣਵੀਰ ਜੀ ਤਿਆਰ ਬੈਠੇ ਆ। ਸੋ ਤੁਸੀਂ ਜਲਦੀ ਜਲਦੀ ਆਪਣੇ ਸਹੀ ਜਵਾਬ ਭੇਜ ਦਿਓ। ਸੋ ਇੰਪਲੋਇਰ ਸਪੋਂਸਰਡ ਵੀਜ਼ਾ ਦੇ ਵਿੱਚ ਕ੍ਰਾਈਟੀਰੀਆ ਜਿਹੜਾ ਮੀਟ ਕਰਨ ਦੇ ਲਈ LMT ਨਾਮ ਦੀ ਜਿਹੜੀ ਚੀਜ਼ ਹੈ ਉਹਦੀ ਫੁੱਲ ਫਾਰਮ ਪੁੱਛੀ ਗਈ ਹੈ। ਸੋ ਫੁੱਲ ਫਾਰਮ ਤਾਂ ਦੱਸਤੀ ਹੈ ਬਹੁਤ ਜਣਿਆਂ ਨੇ, ਪਰ ਤੁਸੀਂ ਦੱਸਣਾ ਹੈ ਕਿ ਉਹਦੀਆਂ ਸਪੈਸੀਫਿਕ ਰਿਕੁਆਇਰਮੈਂਟਸ ਕੀ ਨੇ। ਸੋ ਇਹ ਵੀ ਨਾਲ ਦੱਸਣਾ, ਤਾਂ ਹੀ ਤੁਹਾਡਾ ਜਿਹੜਾ ਜਵਾਬ ਉਹ ਸਹੀ ਮੰਨਿਆ ਜਾਊਗਾ। ਸੋ ਅਗਲੇ ਸਵਾਲ ਵੱਲ ਚੱਲਦੇ ਹਾਂ। ਹੈਪੀ ਗਿੱਲ ਸਾਡੇ ਨਾਲ ਜੁੜੇ ਹੋਏ ਨੇ, ਜੀ ਆਇਆਂ ਨੂੰ ਹੈਪੀ ਗਿੱਲ ਜੀ ਪ੍ਰੋਗਰਾਮ ਦੇ ਵਿੱਚ। ਔਰ ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਵਟ ਇਜ਼ ਪ੍ਰੋਸੈਸਿੰਗ ਟਾਈਮ ਸਬ ਕਲਾਸ 143 ਵੀਜ਼ਾ, ਐਨੀ ਅਪਡੇਟ ਪਲੀਜ਼।
ਅੱਜ ਦੀ ਡੇਟ 'ਚ 143 ਜਿਹੜਾ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਹੈ ਉਹ 4.5 ਤੋਂ 5 ਸਾਲ ਦੀ ਉਹਦੀ ਪ੍ਰੋਸੈਸਿੰਗ ਟਾਈਮ 'ਚ। ਕੋਈ ਟਾਈਮ ਹੁੰਦਾ ਸੀ ਹੈਪੀ ਜੀ, ਇਹ ਐਪਲੀਕੇਸ਼ਨ ਮਹੀਨਿਆਂ 'ਚ ਡਿਸਾਈਡ ਹੁੰਦੀ ਸੀ। ਇਹਦੀ ਪਾਪੂਲੈਰਿਟੀ ਬਹੁਤ ਵਧੀ, ਕੋਵਿਡ ਤੋਂ ਬਾਅਦ ਇਹਦੀ ਪਾਪੂਲੈਰਿਟੀ ਹੋਰ ਵੱਧ ਗਈ, ਕਿਉਂਕਿ ਸਾਰੇ ਚਾਹੁੰਦੇ ਸੀ ਵੀ ਸਾਡੇ ਪੇਰੈਂਟਸ ਜਿਹੜੇ ਉਹ ਵਾਪਸ ਨਾ ਜਾਣ, ਜਾਂ ਜਿਹੜੇ ਉੱਥੇ ਨੇ ਉਹਨਾਂ ਦਾ ਵੀਜ਼ਾ ਜਲਦੀ ਤੋਂ ਜਲਦੀ ਪਰਮਾਨੈਂਟ ਲਵਾਇਆ ਜਾਵੇ। ਸੋ ਐਪਲੀਕੇਸ਼ਨ ਵੱਧ ਰਹੀਆਂ ਨੇ ਅੱਜ ਦੀ ਡੇਟ 'ਚ, ਫਰੋਮ ਦਾ ਡੇਟ ਆਫ ਐਪਲੀਕੇਸ਼ਨ 4.5 ਤੋਂ 5 ਸਾਲ ਲੱਗ ਰਹੇ ਨੇ ਇਹ ਫਾਈਨਲਾਈਜ਼ ਹੋਣ 'ਚ।
ਜੀ ਜੀ ਬਿਲਕੁਲ। ਤੇ ਇਸ ਤੋਂ ਬਾਅਦ ਸਾਡੇ ਨਾਲ ਸਾਹਿਲ ਦੁਬਾਰਾ ਜੁੜੇ ਨੇ। ਸੋ ਸਾਹਿਲ ਹੋਰਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ ਜੀ, ਇਹਨਾਂ ਨੂੰ ਕਹਿੰਦੇ ਇੱਕ ਵਾਰ ਫਿਰ ਸਾਹਿਲ ਜੀ, ਕਹਿੰਦੇ ਸਰ ਆਈ ਸਬਮਿਟ 491 ਸ਼ੈਫ ROI ਵਿਦ 75 ਪੁਆਇੰਟਸ ਆਲ ਟੁਗੈਦਰ ਥਰੂ ਵਰਕਫੋਰਸ ਸਟ੍ਰੀਮ ਵਿਦ 2 ਈਅਰਸ ਰੀਜਨਲ ਵਿਕਟੋਰੀਆ ਐਕਸਪੀਰੀਅੰਸ ਐਂਡ ਸਟਿਲ ਵਰਕਿੰਗ ਇਨ ਸੇਮ ਪਲੇਸ ਐਜ ਸ਼ੈਫ ਪੋਜੀਸ਼ਨ, ਵੈਨ ਆਈ ਕੈਨ ਐਕਸਪੈਕਟ ਮਾਈ ROI ਰਿਸਪੋਂਸ।
ਦੇਖੋ ਸਾਹਿਲ ਜੀ, ਇਹਦਾ ਵੈਨ ਵੁੱਡ ਬੀ ਹਾਰਡ ਟੂ ਆਂਸਰ। 75 ਪੁਆਇੰਟਸ ਜਿਹੜੇ ਆ ਉਹ ਮੈਂ ਕਹੂੰਗਾ ਕਿ ਤੁਹਾਡੇ ਮੀਡੀਓਕਰ ਰੇਂਜ 'ਚ ਹੁੰਦੇ ਆ, ਨਾ ਜ਼ਿਆਦਾ ਲੋਅ ਨੇ ਤੇ ਨਾ ਹੀ ਜ਼ਿਆਦਾ ਹਾਈ। ਪਹਿਲੀ ਚੀਜ਼, ਜੇ ਤੁਸੀਂ ਪਲੀਜ਼, ਸ਼ਾਇਦ ਤੁਹਾਨੂੰ ਪਤਾ ਹੀ ਹੋਣਾ ਕਿ ਪਲੀਜ਼ ਆਪਣੇ ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰੋ। ਜੇ ਨਾਟੀ ਰਹਿੰਦਾ ਤੇ ਨਾਟੀ ਕਰ ਲਓ, 7 ਇੰਚ ਆਇਆ ਤੇ ਪਲੀਜ਼ 8 ਇੰਚ ਲੈ ਲਓ, ਕਿਉਂਕਿ BT 'ਚ ਲਿਆਉਣੇ ਰੀਜ਼ਨੇਬਲੀ ਸੌਖੇ ਨੇ ਜਿਹੜੇ ਬੈਂਡਸ ਨੇ। ਸੋ ਪਲੀਜ਼ ਆਪਣੇ ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰੋ। 75 ਪੁਆਇੰਟਸ ਤੇ ਤੁਹਾਨੂੰ ਥੋੜੀ ਵੇਟ ਕਰਨੀ ਪੈ ਸਕਦੀ ਆ, ਬਟ ਕਿਉਂਕਿ ਆਕੂਪੇਸ਼ਨ ਜਿਹੜੀ ਹੈ ਵਾ ਕ੍ਰਿਟੀਕਲ ਚ, ਹੁਣ ਵਿਕਟੋਰੀਆ ਨੇ ਐਕਨੋਲੇਜ ਕੀਤਾ ਹੈ, ਸੋ ਚਾਂਸਿਸ ਆ ਰਹੇ ਥੋੜੀ ਵੇਟ ਕਰਨੀ ਪਊਗੀ, ਕਿਉਂਕਿ ਪੁਆਇੰਟਸ ਥੋੜੇ ਮੀਡੀਅਮ ਲੈਵਲ ਤੇ ਨੇ ਤੁਹਾਡੇ। 80-85 ਯੈਸ, ਹਾਂਜੀ, ਚਾਂਸਿਸ ਆਰ ਵੈਰੀ ਵੈਰੀ ਹਾਈ। ਸੋ ਕੁਛ ਦੇਰ ਦੀ ਵੇਟ, ਤੇ ਇਸ ਦੌਰਾਨ ਮੈਂ ਕਹੂੰਗਾ ਪਲੀਜ਼ ਆਪਣੇ ਪੁਆਇੰਟਸ ਵਧਾਓ ਪਲੀਜ਼।
ਜੀ, ਤੇ ਇਹਦੇ ਨਾਲ ਹੀ ਅੱਗੇ ਸਾਡੇ ਨਾਲ ਵਿਕ ID ਤੋਂ ਅਗਲੇ ਸੱਜਣ ਜੁੜੇ ਨੇ ਫੇਸਬੁੱਕ ਦੇ ਜ਼ਰੀਏ, ਤੇ ਇਹਨਾਂ ਨੂੰ ਮੈਂ ਜੀ ਆਇਆਂ ਨੂੰ ਕਹਿੰਦੀ ਆ। ਇਹ ਪੁੱਛ ਰਹੇ ਨੇ, ਕਹਿੰਦੇ ਕੈਨ ਵੀ ਲੌਜ ENS ਔਨ ਨਿਊ ਵੀਜ਼ਾ ਐਜ਼ ਅ ਸ਼ੈਫ, ਤੇ ਕੈਨ ਜੀ ਅੱਗੇ ਇਹਨਾਂ ਨੇ ਫਿਰ ਮੈਨੂੰ ਲੱਗਦਾ ਦੁਬਾਰਾ ਇਹੀ ਸਵਾਲ ਪੁੱਛਿਆ। ਹਾਂਜੀ ਹਾਂਜੀ, ਸਵਾਲ ਇਹੀ ਹੈ ਜੀ ਇਹਨਾਂ ਦਾ।
ਨਿਊ ਵੀਜ਼ਾ ਮੀਨਸ ਮੈਂ ਸਮਝਿਆ ਨਹੀਂ, 186 ENS ਤੇ ਤੁਸੀਂ ਪਾ ਸਕਦੇ ਹੋ, ਤੁਹਾਡੇ ਕੋਲ ਵਰਕ ਐਕਸਪੀਰੀਅੰਸ ਤੇ ਦੂਜੇ ਰਿਕੁਆਇਰਮੈਂਟਸ ਮੈਟ ਹੈ ਤਾਂ ਤੁਸੀਂ ਸਰਟਨਲੀ ਪਾ ਸਕਦੇ ਹੋ।
ਜੀ, ਤੇ ਇਸ ਤੋਂ ਬਾਅਦ ਇਕਬਾਲ ਲੱਕੀ ਸਿੰਘ ਸਾਡੇ ਨਾਲ ਬਣੇ ਹੋਏ ਨੇ, ਇਹ ਵੀ ਫੇਸਬੁੱਕ ਦੇ ਜ਼ਰੀਏ ਪਹੁੰਚੇ ਨੇ ਪ੍ਰੋਗਰਾਮ ਦੇ ਵਿੱਚ ਜੀ, ਆਇਆਂ ਨੂੰ ਕਹਿੰਦੇ ਆ ਇਕਬਾਲ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਭਾਜੀ ਆਈ ਐਮ ਆਸਟ੍ਰੇਲੀਅਨ ਸਿਟੀਜ਼ਨ ਫੁੱਲੀ ਵੈਕਸੀਨੇਟਡ, ਕੈਨ ਆਈ ਗੈਟ ਟ੍ਰੈਵਲ ਐਗਜ਼ੈਂਪਸ਼ਨ ਫਾਰ ਮੈਰਿਜ, ਵਾਂਟਡ ਟੂ ਅਪਲਾਈ ਐਗਜ਼ੈਂਪਸ਼ਨ ਇਨ ਸੈਪਟੈਂਬਰ। ਭਾਜੀ ਮਾਈ ਸੈਕਿੰਡ ਕੁਐਸਚਨ ਇਜ਼ ਦੇਅਰ ਓਨਲੀ NCLEX ਵੇ ਟੂ ਗੈਟ RN ਰਜਿਸਟ੍ਰੇਸ਼ਨ ਔਰ ਐਨੀ ਅਦਰ ਵੇ।
ਦੇਖੋ, ਪਹਿਲੀ ਚੀਜ਼ ਤੇ ਹੈ ਕਿ ਤੁਸੀਂ ਜਿਹੜੀ ਐਗਜ਼ੈਂਪਸ਼ਨ ਦੀ ਗੱਲ ਕਰ ਰਹੇ ਆ ਮੈਰਿਜ ਵਾਸਤੇ, ਤੁਸੀਂ ਸਿਟੀਜ਼ਨ ਆ, ਹਾਂਜੀ ਚਾਂਸਸ ਆ ਰਹੇ ਆ, ਤੁਸੀਂ ਵੈਕਸੀਨੇਟਡ ਹੈਗੇ ਆ। ਮੈਨੂੰ ਪਤਾ ਨਹੀਂ ਤੁਸੀਂ ਹਾਲ ਦੀ ਕੜੀ ਉਹ ਐਗਜ਼ੈਂਪਸ਼ਨ ਪਾਈ ਹੈ ਕਿ ਨਹੀਂ, ਚਾਂਸਸ ਆ ਰਹੇ ਆ ਕਿ ਤੁਹਾਨੂੰ ਐਗਜ਼ੈਂਪਸ਼ਨ ਮਿਲ ਜਾਏ ਕਿਉਂਕਿ ਤੁਸੀਂ ਆਸਟ੍ਰੇਲੀਅਨ ਸਿਟੀਜ਼ਨ ਆ। ਦੂਜੀ ਜਿਹੜੀ ਤੁਸੀਂ NCLEX ਜਿਹੜੀ RN ਰਜਿਸਟ੍ਰੇਸ਼ਨ ਦੀ ਗੱਲ ਕਰ ਰਹੇ ਆ, ਕਾਫੀ ਪਾਥਵੇਜ਼ ਨੇ, ਡਿਪੈਂਡ ਕਰਦਾ ਹੈ ਤੁਹਾਡੀ ਕੁਆਲੀਫਿਕੇਸ਼ਨ, ਤੁਹਾਡਾ ਵਰਕ ਐਕਸ ਕੀ ਆ। ਬੈਸਟ ਵੇ ਇਸ ਟੂ ਰੀਚ NMAC, ਪਤਾ ਨੀ ਤੁਸੀਂ ਉਹਨਾਂ ਨੂੰ ਰਿੰਗ ਕੀਤਾ ਕਿ ਨਹੀਂ, ਜਿਹੜੀ ਰਜਿਸਟ੍ਰੇਸ਼ਨ ਬਾਡੀ ਆ ਉਹ ਤੁਹਾਨੂੰ ਡਿਟੇਲ, ਪਹਿਲੀ ਗੱਲ ਤੇ ਉਹਨਾਂ ਦੀ ਵੈਬਸਾਈਟ ਤੇ ਕਾਫੀ ਇਨਫੋਰਮੇਸ਼ਨ ਆ, ਇਨਫੈਕਟ ਉਹਨਾਂ ਨੂੰ ਕਾਲ ਕਰਕੇ ਵੀ ਤੁਸੀਂ ਆਪਣਾ ਇੰਡੀਵਿਜੁਅਲ ਕੇਸ ਜਿਹੜਾ ਉਹ ਡਿਸਕਸ ਕਰ ਸਕਦੇ।
ਠੀਕ, ਤੇ ਇਸ ਤੋਂ ਬਾਅਦ ਜ਼ਾਕੀ ਅਲੀ ਸਾਡੇ ਨਾਲ ਜੁੜੇ ਹੋਏ ਨੇ ਫੇਸਬੁੱਕ ਦੇ ਜ਼ਰੀਏ। ਜ਼ਾਕੀ ਜੀ, ਜੀ ਆਇਆਂ ਨੂੰ ਕਹਿੰਦੇ ਖੁਸ਼ ਆਮਦੀਦ। ਇਹ ਪੁੱਛ ਰਹੇ ਨੇ, ਕਹਿੰਦੇ ਸਰ ਇਨ ਮਾਈ EOI ਆਈ ਹੈਵ ਮੈਂਸ਼ਨ 2 ਈਅਰ ਐਕਸਪੀਰੀਅੰਸ, ਆਈ ਹੈਵ ਗੋਟ ਪ੍ਰੀ ਇਨਵਾਈਟ, ਕੈਨ ਆਈ ਜਸਟ ਪ੍ਰੋਵਾਈਡ ਐਵੀਡੈਂਸ ਆਫ ਓਨਲੀ 1 ਈਅਰ ਇੰਪਲੋਇਮੈਂਟ JRP, ਨਿਊ ਸਾਊਥ ਵੇਲਸ 190 ਮੋਟਰ ਮਕੈਨਿਕ 95 ਪੁਆਇੰਟਸ ਇਹਨਾਂ ਦੇ ਥੈਂਕਸ ਸਰ ਕਹਿੰਦੇ
ਆਖਿਰ ਜੀ ਜੇ ਤੁਸੀਂ 2 ਈਅਰਸ ਦਾ ਐਕਸਪੀਰੀਅੰਸ ਕਲੇਮ ਕੀਤਾ ਤਾਂ ਡਿਪਾਰਟਮੈਂਟ ਤੁਹਾਨੂੰ ਸੈਟਲੀ ਪੁੱਛ ਸਕਦਾ ਠੀਕ ਹੈ ਕਿ ਤੁਸੀਂ 2 ਸਾਲ ਦਾ ਐਕਸਪੀਰੀਅੰਸ ਕਿਉਂ ਨਹੀਂ ਸ਼ੋਅ ਕਰ ਰਹੇ ਕੈਨ ਆਈ ਜਸਟ ਪ੍ਰੋਵਾਈਡ ਐਵੀਡੈਂਸ ਆਫ ਓਨਲੀ 1 ਈਅਰ ਇੰਪਲਾਇਮੈਂਟ ਜੇ ਆਰ ਪੀ 1 ਈਅਰ ਇੰਪਲਾਇਮੈਂਟ ਜਿਹੜੀ ਤੁਸੀਂ ਕੀਤੀ ਹੈ ਉਹ ਤਾਂ ਕਾਊਂਟ ਹੋਊਗੀ ਲੇਕਿਨ ਮੈਨੂੰ ਲਾਈਕ ਆਈਡੀਅਲੀ ਜੋ ਆਪਾਂ ਆਪਣੇ EOI ਚ ਲਿਖਦੇ ਹਾਂ ਠੀਕ ਹੈ ਜੀ ਉਹੀ ਆਪਾਂ ਨੂੰ ਆਪਣੇ ਆਪਣੇ ਕਹਿ ਲਓ ਵੀਜ਼ਾ ਐਪਲੀਕੇਸ਼ਨ ਜਾਂ ROI ਚ ਲਿਖਦੇ ਹਾਂ ਉਹੀ ਆਪਾਂ ਨੂੰ ਵੀਜ਼ਾ ਐਪਲੀਕੇਸ਼ਨ ਚੋਂ ਇਨਫੋਰਮੇਸ਼ਨ ਜਿਹੜੀ ਆ ਉਹ ਇਨਕਨਸਿਸਟੈਂਟ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਡਿਪਾਰਟਮੈਂਟ ਤੁਹਾਨੂੰ ਕੁਐਸਚਨ ਸਟਡੀ ਪੁੱਛ ਸਕਦਾ ਬਾਕੀ ਕੰਗ੍ਰੈਚੁਲੇਸ਼ਨ ਤੁਹਾਨੂੰ ਪ੍ਰੀ ਇਨਵਾਈਟ ਆਈ ਆ ਆਈ ਹੋਪ ਤੁਹਾਨੂੰ ਵੀਜ਼ਾ ਜਲਦੀ ਮਿਲੇ
ਜੀ ਤੇ ਇਸ ਤੋਂ ਅੱਗੇ ਵਿਕ ਵਿਕ ਆਈਡੀ ਤੋਂ ਸਾਡੇ ਨਾਲ ਦੁਬਾਰਾ ਜੁੜੇ ਨੇ ਸੱਜਣ ਕਹਿੰਦੇ 1 ਮੰਥ ਓਲਡ ਨਿਊ ਬਿਜ਼ਨਸ ਕੈਨ ਸਪੋਂਸਰ ਸ਼ੈਫ ਫਾਰ ENS
ਬੜਾ ਹੀ ਸਪੈਸਿਫਿਕ ਕੁਐਸਚਨ ਆ 1 ਮੰਥ ਜੇ ਕਹਿ ਰਹੇ ਹਾਂ 1 ਮੰਥ ਬਿਜ਼ਨਸ ਡਿਪੈਂਡ ਕਰਦਾ ਬਿਜ਼ਨਸ ਦੇ ਫਾਈਨੈਂਸ਼ੀਅਲ ਕਿੱਦਾਂ ਦੇ ਆ ਉਹਨਾਂ ਦਾ ਬਿਜ਼ਨਸ ਜਿਹੜਾ ਪਲਾਨ ਆ ਪ੍ਰੋਜੈਕਸ਼ਨ ਕਿੱਦਾਂ ਦੇ ਆ ਹੁਣ ਦੇਖੋ ਡਿਪਾਰਟਮੈਂਟ ਹਮੇਸ਼ਾ ਜੇ ਤੁਹਾਡਾ ਬਿਜ਼ਨਸ ਨਵਾਂ ਹੈ ਤੇ ਤੁਹਾਡੇ ਕੋਲ ਜਿਹੜੀ ਐਵੀਡੈਂਟਰੀ ਰਿਕੁਆਇਰਮੈਂਟ ਉਹ ਕਾਫੀ ਮੰਗੂਗਾ ਕਿਉਂਕਿ ਡਿਪਾਰਟਮੈਂਟ ਨੂੰ ਇਹ ਨਹੀਂ ਪਤਾ ਕਿ ਤੁਹਾਡਾ ਨਵੇਂ ਬਿਜ਼ਨਸ ਦਾ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਨਹੀਂ ਆ ਬੈਲੈਂਸ ਸ਼ੀਟ ਨਹੀਂ ਆ ਕੋਈ ਫਾਈਨੈਂਸ਼ੀਅਲ ਸਟੇਟਮੈਂਟ ਨਹੀਂ ਆ ਸੋ ਤੁਹਾਡੇ ਕੋਲ ਕੁਐਸਚਨ ਕਾਫੀ ਪੁੱਛੇ ਜਾਣਗੇ ਜੇ ਤੁਹਾਡਾ ਬਿਜ਼ਨਸ ਰੈਪੂਟੇਬਲ ਇਨਫ ਆ ਤੇ ਤੁਸੀਂ ਬਿਜ਼ਨਸ ਪ੍ਰੋਜੈਕਸ਼ਨ ਇਹ ਸਾਰਾ ਕੁਝ ਦਿਖਾਉਂਦੇ ਆ ਹਾਂਜੀ ਡੈਫੀਨੇਟਲੀ ਤੁਸੀਂ ਬਿਲਡ ਕਰ ਸਕਦੇ ਆ ਕੇਸ ਲੇਕਿਨ ਨਵੇਂ ਬਿਜ਼ਨਸ ਨੂੰ ਹਮੇਸ਼ਾ ਹੀ ਰਿਕੁਆਇਰਮੈਂਟ ਜਿਹੜੀਆਂ ਸਕਰੂਟਨਾਈਜ਼ ਕਾਫੀ ਜਾ ਰਹੀਆਂ ਹੋਣਗੀਆਂ
ਜੀ ਤੇ ਇਸ ਤੋਂ ਬਾਅਦ ਸਾਡੇ ਨਾਲ ਨਿਰਭੈ ਸਿੰਘ ਜੁੜੇ ਹੋਏ ਨੇ ਇਹ ਵੀ ਫੇਸਬੁੱਕ ਦੇ ਜ਼ਰੀਏ ਪਹੁੰਚੇ ਨੇ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਨਸ਼ਾਈਨ ਕੋਸਟ ਤੋਂ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਿਰਭੈ ਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੇ ਜੇਕਰ ਤੁਹਾਡਾ ਕੋਈ ਸਵਾਲ ਵੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਚੱਲਦੇ ਪ੍ਰੋਗਰਾਮ ਦੌਰਾਨ ਤੇ ਅਗਲਾ ਸਵਾਲ ਲੈਣ ਤੋਂ ਪਹਿਲਾਂ ਮੈਂ ਇੱਕ ਵਾਰ ਫੇਰ ਦੋਸਤਾਂ ਨੂੰ ਦੱਸਣਾ ਚਾਹਾਂਗੀ ਜਿਹੜੇ ਦੋਸਤ ਸਾਡੇ ਨਾਲ ਥੋੜਾ ਲੇਟ ਜੁੜੇ ਨੇ ਕਿ ਹਰਮਨ ਰੇਡੀਓ ਤੇ ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਪ੍ਰੋਗਰਾਮ ਚੱਲ ਰਿਹਾ ਦ ਮਾਈਗ੍ਰੇਸ਼ਨ ਸ਼ੋਅ ਤੇ ਅੱਜ ਦੇ ਇਸ ਸ਼ੋਅ ਦੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਨੇ ਰਣਬੀਰ ਸਿੰਘ ਹੋਈ ਜਿਹੜੇ ਕਿ ਗਲੋਬਲ ਮਾਈਗ੍ਰੇਸ਼ਨ ਤੋਂ ਆਪਣੀਆਂ ਸੇਵਾਵਾਂ ਵੀ ਦਿੰਦੇ ਨੇ ਔਰ ਸਾਡੇ ਨਾਲ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਨੇ ਜਾਂ ਸਲਾਹ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਜੇਕਰ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਜਾਂ ਈਮੇਲ ਦੇ ਜ਼ਰੀਏ ਟੈਲੀਗ੍ਰਾਮ ਐਪ ਦੇ ਰਾਹੀਂ ਤੁਸੀਂ ਆਪਣਾ ਸਵਾਲ ਸਾਨੂੰ ਭੇਜ ਸਕਦੇ ਹੋ ਸਾਡੇ ਰੇਡੀਓ ਦੀ ਐਪ ਰਾਹੀਂ ਜੇ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕਸ ਹੈ ਉਹਦੇ ਵਿੱਚ ਦਿੱਤੇ ਗਏ ਉੱਥੇ ਟਾਈਪ ਕਰਕੇ ਤੁਸੀਂ ਆਪਣਾ ਜਿਹੜਾ ਸਵਾਲ ਹੈ ਉਹ ਭੇਜ ਸਕਦੇ ਹੋ ਤੇ ਈਮੇਲ ਐਡਰੈਸ ਜਿਹੜਾ ਆ ਉਹ ਅਸੀਂ ਸਾਂਝਾ ਵੀ ਕਰਦੇ ਰਹਿੰਦੇ ਹਾਂ ਵੈਸੇ ਵੀਡੀਓ ਦੇ ਹੇਠਾਂ ਪਾ ਰਹੇ ਇੱਕ ਵਾਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ request@harmanradio.com ਸਾਡਾ ਈਮੇਲ ਪਤਾ ਹੈ ਇੱਥੇ ਵੀ ਤੁਸੀਂ ਆਪਣਾ ਸਵਾਲ ਸਾਂਝਾ ਕਰ ਸਕਦੇ ਹੋ ਇਸ ਤੋਂ ਇਲਾਵਾ ਚੱਲ ਰਹੀ ਫੇਸਬੁੱਕ ਪੇਜ ਦੀ ਵੀਡੀਓ ਜਿਹੜੀ ਹੈ ਉਹਦੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣਾ ਸਵਾਲ ਸਾਨੂੰ ਭੇਜ ਸਕਦੇ ਹੋ ਚੱਲਦੇ ਪ੍ਰੋਗਰਾਮ ਚ ਜੇਕਰ ਤੁਸੀਂ ਫੋਨ ਰਾਹੀਂ ਗੱਲ ਕਰਨਾ ਚਾਹੁੰਦੇ ਹੋ ਆਪਣਾ ਸਵਾਲ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਫੋਨ ਨੰਬਰ ਜਿਹੜਾ ਡਾਇਲ ਕਰ ਸਕਦੇ ਹੋ 02-8599-2828-11 ਤੇ ਲਓ ਜੀ ਸਵਾਲਾਂ ਦਾ ਜਿਹੜਾ ਸਿਲਸਿਲਾ ਆ ਉਹ ਲਗਾਤਾਰ ਚੱਲ ਰਿਹਾ ਜੀ ਰਣਬੀਰ ਜੀ
ਮੈਂ ਸਵਾਲ ਦੇ ਅੱਜ ਦੇ ਬਾਰੇ ਥੋੜਾ ਜਿਹਾ ਹੈਰਾਨ ਹੈ ਕਿ ਮੈਨੂੰ ਲੱਗਦਾ ਸ਼ਾਇਦ ਆਪਾਂ ਕੁਐਸਚਨ ਕੁਛ ਜ਼ਿਆਦਾ ਟਫ ਪੁੱਛ ਲਿਆ ਜੇ
ਜਵਾਬ ਹੋਰ ਆਇਆ ਜੀ ਪਰਵਿੰਦਰ ਸਿੰਘ ਹੋਰਾਂ ਨੇ ਨਾ ਦੁਬਾਰਾ ਟਰਾਈ ਕੀਤੀ ਹੈ ਔਰ ਉਹਨਾਂ ਨੇ ਮੈਨੂੰ ਲੱਗਦਾ ਇਸ ਵਾਰ ਰਿਕੁਆਇਰਮੈਂਟਸ ਵੀ ਜਿਹੜੀਆਂ ਆ ਉਹ ਵੀ ਨਾਲ ਲਿਖ ਕੇ ਭੇਜੀਆਂ ਸੋ ਕੋਈ ਗੱਲ ਨੀ ਅਸੀਂ ਉਹਨਾਂ ਦਾ ਜਿਹੜਾ ਜਵਾਬ ਹੈ ਉਹ ਵੀ ਸਾਂਝਾ ਕਰਦੇ ਹਾਂ
ਹਾਂਜੀ ਉਮੀਦ ਕਰਦੇ ਇਹਨਾਂ ਦਾ ਆਨਸਰ ਰਾਈਟ ਹੋਵੇ ਕਿਉਂਕਿ ਮੈਂ ਬੜਾ ਹੀ ਉਤਾਵਲਾ ਹੋਇਆ ਕਿ ਚਿੱਟ ਤੇ ਐਟਲੀਸਟ ਇੱਕ ਨਾਂ ਲਿਖਿਆ ਜਾਵੇ ਤੋ ਸ਼ਾਇਦ ਪਰਵਿੰਦਰ ਜੀ ਦਾ ਚਲੋ ਤੁਸੀਂ ਰੀਡ ਕਰ ਦੋ ਮੈਨੂੰ ਭੈਣ ਜੀ ਇੱਕ ਵਾਰ
ਹਾਂਜੀ ਅੱਗੇ ਪ੍ਰਵਿੰਦਰ ਸਿੰਘ ਹੰਜਰਾ ਹੀ ਅਸਲ ਵਿੱਚ ਸਾਡੇ ਨਾਲ ਜੁੜੇ ਨੇ ਔਰ ਇਹਨਾਂ ਨੇ LMT ਦੀ ਪਹਿਲਾਂ ਤਾਂ ਫੁੱਲ ਫਾਰਮ ਦੱਸੀ ਹੈ ਕਹਿੰਦੇ ਲੇਬਰ ਮਾਰਕੀਟ ਟੈਸਟਿੰਗ ਰਿਕੁਆਇਰਮੈਂਟਸ ਤੇ ਕਹਿੰਦੇ 4 weeks ਐਡਵਰਟਾਈਜ਼ਮੈਂਟ ਬਾਈ ਇੰਪਲੋਇਰ ਰੈਲੇਵੈਂਟ ਸਕਿੱਲਸ ਅਸੈਸਮੈਂਟ IELTS PT ਮਿਨੀਮਮ 6 each ਤੇ ਸਕਿੱਲਡ ਆਕੂਪੇਸ਼ਨ ਸਪੋਂਸਰ ਐਂਟਾਈਟੀ ਫਾਰ ਸਪੋਂਸਰ
ਪਹਿਲਾ ਪੁਆਇੰਟ ਕੀ ਦੱਸਿਆ ਇਹਨਾਂ ਨੇ ਪਹਿਲਾ ਪੁਆਇੰਟ ਬਹੁਤ ਪਹਿਲਾ ਪੁਆਇੰਟ ਸਭ ਤੋਂ ਪਹਿਲਾ ਪੁਆਇੰਟ
4 ਹਫ਼ਤਿਆਂ ਦੀ ਜਿਹੜੀ ਐਡਵਰਟਾਈਜ਼ਮੈਂਟ ਜਿਹੜੀ ਆ ਇੰਪਲੋਇਰ ਦੁਆਰਾ ਦਿੱਤੀ ਜਾਣੀ ਚਾਹੀਦੀ ਹੈ ਪਹਿਲਾਂ
ਹਾਂਜੀ ਚਲੋ ਆਪਾਂ ਹਲੇ ਕਮੈਂਟ ਨਹੀਂ ਕਰਦੇ, ਬਟ ਥੈਂਕ ਯੂ ਫੋਰ ਯੋਰ ਆਨਸਰ ਸਰ। ਕੋਈ ਗੱਲ ਨਹੀਂ, ਆਪਾਂ ਕੰਟੀਨਿਊ ਕਰਦੇ ਹਾਂ ਤਾਂ ਕਿ ਆਪਾਂ ਨੂੰ ਹੋਰ ਵੀ ਆਨਸਰ ਮਿਲ।
ਬਿਲਕੁਲ ਬਿਲਕੁਲ ਬਿਲਕੁਲ, ਹੁਣ ਇਹ ਸਹੀ ਹੈ ਜਾਂ ਨਹੀਂ ਹੈ ਇਹ ਅਜੇ ਨਹੀਂ ਦੱਸਣਾ, ਕਿਉਂਕਿ ਅਜੇ ਅਸੀਂ ਉਡੀਕ ਕਰ ਰਹੇ ਹਾਂ ਤੁਹਾਡੇ ਜਵਾਬ ਦੀ ਵੀ। ਬਾਕੀ ਵੀ ਜਿਹੜੇ ਦੋਸਤ ਸਵਾਲ ਦਾ ਜਵਾਬ ਭੇਜਣਾ ਚਾਹੁੰਦੇ ਹੋ, ਤੁਸੀਂ ਇੱਕ ਵਾਰ ਸਵਾਲ ਪਲੀਜ਼ ਦੁਬਾਰਾ ਨੋਟ ਕਰ ਲਓ ਕਿ ਇੰਪਲੋਇਰ ਸਪੋਂਸਰਡ ਵੀਜ਼ਾ ਕ੍ਰਾਈਟੀਰੀਆ ਮੀਟ ਕਰਨ ਦੇ ਲਈ LMT ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਇਹਦੀ ਫੁੱਲ ਫਾਰਮ ਕੀ ਹੈ, ਪਰ ਇਹਦੀਆਂ ਸਪੈਸੀਫਿਕ ਰਿਕੁਆਇਰਮੈਂਟਸ ਕੀ ਹੈ, ਔਰ ਜੇਕਰ ਤੁਸੀਂ ਇਹਨਾਂ ਦੀਆਂ ਰਿਕੁਆਇਰਮੈਂਟਸ ਜਿਹੜੀਆਂ ਆ ਉਹ ਸਹੀ ਭੇਜ ਦਿੰਦੇ ਹੋ LMT ਦੀ ਫੁੱਲ ਫਾਰਮ ਦੇ ਨਾਲ, ਤਾਂ ਤੁਹਾਡਾ ਜਿਹੜਾ ਜਵਾਬ ਹੈ ਉਹ ਆਪਸ ਦੇ ਵਿੱਚ ਜਦੋਂ ਤੁਹਾਡੇ ਜਵਾਬ ਜਿਹੜੇ ਮਿਲਣਗੇ ਤਾਂ ਪਤਾ ਲੱਗੇਗਾ ਕਿ ਕਿਹੜਾ ਜਵਾਬ ਅਸਲ ਦੇ ਵਿੱਚ ਸਹੀ ਜਵਾਬ ਹੈ। ਸੋ ਤੁਹਾਡੇ ਨਾਮ ਜਿਹੜੇ ਉਹ ਫਿਰ ਅਸੀਂ ਡਰਾ ਦੇ ਵਿੱਚ ਪਾ ਲਾਂਗੇ, ਤੇ ਬਹੁਤ ਜਲਦ ਪ੍ਰੋਗਰਾਮ ਚੱਲਦੇ ਦੌਰਾਨ ਹੀ ਡਰਾ ਜਿਹੜਾ ਉਹ ਅਸੀਂ ਕੱਢਾਂਗੇ ਪਰਚੀ ਸਿਸਟਮ ਦੇ ਰਾਹੀਂ। ਪਰ ਜੇਕਰ ਸਵਾਲ ਦਾ ਜਵਾਬ ਹੀ ਸਾਡੇ ਕੋਲ ਇੱਕ ਸਹੀ ਆਇਆ ਤਾਂ ਫਿਰ ਤਾਂ ਇੱਕ ਹੀ ਵਿਨਰ ਹੋਏਗਾ। ਤੇ ਚਲੋ ਜੀ ਪ੍ਰੋਗਰਾਮ ਦੇ ਵਿੱਚ ਅਗਲੇ ਸਵਾਲਾਂ ਬਾਅਦ ਅਸੀਂ ਵੱਧਦੇ ਹਾਂ। ਅਗਲਾ ਸਵਾਲ ਜਿਹੜਾ ਜੀ ਸਤਪਾਲ ਸਿੰਘ ਕਰ ਰਹੇ ਨੇ, ਸਤਪਾਲ ਸਿੰਘ ਹੋਰੀ ਵੀ ਕਹਿ ਰਹੇ ਨੇ ਐਨੀ ਅਪਡੇਟ ਰਿਗਾਰਡਿੰਗ ਕੁਈਨਜ਼ਲੈਂਡ। ਸੋ ਕੁਈਨਜ਼ਲੈਂਡ ਦੇ ਬਾਰੇ ਪਹਿਲਾਂ ਵੀ ਕਿਸੇ ਨੇ ਪੁੱਛਿਆ ਸੀਗਾ ਜੀ।
ਜੀ ਹਾਂ ਉਹਦੀ ਕਰੀ ਨਹੀਂ ਅਨਫੋਰਚੂਨੇਟਲੀ, ਬਟ ਜਲਦੀ ਜੀ ਦੇਖਣ ਸ਼ੁਰੂ। ਹਾਂਜੀ
ਬਿਲਕੁਲ ਬਿਲਕੁਲ। ਤੇ ਇਸ ਤੋਂ ਬਾਅਦ ਸਾਡੇ ਨਾਲ ਕੁਲਦੀਪ ਕੌਰ ਹੋਰੀ ਜੁੜੇ ਹੋਏ ਨੇ। ਕੁਲਦੀਪ ਜੀ ਬਹੁਤ ਬਹੁਤ ਸਵਾਗਤ ਕਰਦੇ ਆ। ਤੇ ਇਹ ਪੁੱਛ ਰਹੇ ਨੇ, ਕਹਿੰਦੇ ਭਾਜੀ ਕੈਨ ਆਈ ਸਪੋਂਸਰ ਸਮਵਨ ਫਰੋਮ ਇੰਡੀਆ ਟੂ ਵਰਕ ਔਨ ਮਾਈ ਫਾਰਮ ਇਨ ਨਿਊ ਸਾਊਥ ਵੇਲਸ, ਇਫ ਸੋ ਵਟ ਵੀਜ਼ਾ, ਆਈ ਹਰਡ ਆਫਟਰ ਸੈਪਟੈਂਬਰ 31st ਵੀ ਕੈਨ ਅਪਲਾਈ।
ਨਹੀਂ ਕੁਲਦੀਪ ਜੀ, ਇਹ ਕਾਫੀ ਬਰੋਡ ਕੁਸ਼ਚਨ ਹੈ ਤੁਹਾਡਾ ਕਿ ਮੈਂ ਫਾਰਮ ਚ ਕਿਸੇ ਨੂੰ ਸਪੋਂਸਰ ਕਰਨਾ ਚਾਹੁੰਦੀ ਹਾਂ। ਸਪੋਂਸਰਸ਼ਿਪ ਦੇ ਕਈ ਫੀਲਡ ਨੇ, 482 ਵੀਜ਼ਾ, ਠੀਕ ਆ, ਇੱਕ ਲੇਬਰ ਅਗਰੀਮੈਂਟ ਸਟ੍ਰੀਮ ਜਿਹਨੂੰ ਆਪਾਂ ਡਾਮਾ ਕਹਿੰਦੇ ਹਾਂ, ਠੀਕ ਆ, ਉਹ ਹੈਗੇ ਨੇ, ਲੇਬਰ ਅਗਰੀਮੈਂਟ ਹੈਗੇ ਨੇ। ਸੋ ਡਿਪੈਂਡ ਕਰਦਾ ਤੁਹਾਡੇ ਬਿਜ਼ਨਸ ਦਾ ਸਕੇਲ ਕਿੰਨਾ ਵੱਡਾ ਹੈ, ਕਿਹੜੀ ਆਕੂਪੇਸ਼ਨ ਦੇ ਅੰਡਰ ਤੁਸੀਂ ਸਪੋਂਸਰ ਕਰਨਾ ਚਾਹੁੰਦੇ ਹੋ, ਉਹ ਕਾਫੀ ਫੈਕਟਰਸ ਨੇ। ਹੁਣ ਹਾਲ ਦੀ ਘੜੀ ਤਾਂ ਮੈਂ ਤੁਹਾਨੂੰ ਆਪਸ਼ਨ ਦੇ ਸਕਦਾ ਹਾਂ ਜੀ 4A2 ਦੇ ਅੰਦਰ ਆਪਾਂ ਕਰ ਸਕਦੇ ਹਾਂ, ਬਟ ਉਹ ਕਿਹੜੀ ਆਕੂਪੇਸ਼ਨ ਹੈ, ਇਸ ਇਟ ਮੈਨੁਅਲ ਲੇਬਰ ਜਿਹੜੀ ਕਿ ਜ਼ਿਆਦਾ ਸਕਿੱਲ ਨਹੀਂ ਆ, ਉਹਦੇ ਲਈ ਲੇਬਰ ਐਗਰੀਮੈਂਟ ਜਿਹੜੇ ਆ ਉਹ ਉਸ ਜ਼ਿਆਦਾ ਸੂਟੇਬਲ ਰਹਿੰਦੇ ਨੇ। ਸੋ ਇਸ ਮੈਨੂੰ ਕਾਫੀ ਇਨਫੋਰਮੇਸ਼ਨ ਚਾਹੀਦੀ ਹੋਗੀ ਬਿਫੋਰ ਮੈਂ ਤੁਹਾਨੂੰ ਆਨਸਰ ਦਵਾਂ। ਹਾਂਜੀ ਕੀ ਇਹਦਾ ਕੀ ਆਪਾਂ ਕਰ ਸਕਦੇ ਹਾਂ? ਹਾਂਜੀ ਜ਼ਰੂਰ ਕਰ ਸਕਦੇ ਹਾਂ, ਪ੍ਰੋਪਰ ਸਟ੍ਰੀਮ ਲੱਭਣੀ ਪਊਗੀ ਆਪਾਂ ਨੂੰ ਆਫਟਰ ਸੈਪਟੈਂਬਰ 31st। ਜ਼ਰੂਰੀ ਨਹੀਂ ਹੈ ਕਿ ਸੈਪਟੈਂਬਰ 31st ਤੁਸੀਂ ਅੱਜ ਵੀ ਅਪਲਾਈ ਕਰ ਸਕਦੇ ਹੋ, ਅਗਰ ਰਿਕੁਆਇਰਮੈਂਟਸ ਤੁਹਾਡੇ ਫਾਰਮ ਦੀਆਂ ਐਜ਼ ਅ ਸਪੋਂਸਰ ਤੇ ਐਪਲੀਕੈਂਟ ਦੀਆਂ ਐਜ਼ ਅ ਨੋਮਨੀ ਅਗਰ ਰਿਕੁਆਇਰਮੈਂਟਸ ਮੈਟ ਹੈ ਤੇ ਸਰਟਨਲੀ ਤੁਸੀਂ ਕਰ ਸਕਦੇ।
ਠੀਕ, ਤੇ ਇਸ ਤੋਂ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਬੇਅੰਤ ਕੌਰ ਹੋਰੀ। ਬੇਅੰਤ ਜੀ ਤੁਹਾਡਾ ਵੀ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਬੇਅੰਤ ਪੁੱਛ ਰਹੇ ਨੇ, ਕਹਿੰਦੇ 190 ਲੌਜਡ 17 months ਅਗੋ ਐਜ਼ ਅ ਸ਼ੈਫ ਸਟਕ ਓਵਰਸੀਜ਼, ਤੇ ਇਮੀ ਅਕਾਊਂਟ ਸ਼ੋਇੰਗ 4 to 15 months ਵੇਟਿੰਗ, ਕੈਨ ਵੀ ਰਿਕੁਐਸਟ ਟੂ ਡਿਪਾਰਟਮੈਂਟ ਟੂ ਪ੍ਰੋਸੈਸ, ਥੈਂਕਸ।
ਤੁਸੀਂ ਕਰ ਸਕਦੇ ਹਾਂ ਬੇਅੰਤ ਜੀ, ਅਗਰ ਤੁਹਾਡਾ ਇਮੀ ਅਕਾਊਂਟ ਸ਼ੋ ਕਰ ਰਿਹਾ ਕਿ 4 to 15 months ਤੇ ਤੁਹਾਨੂੰ ਜ਼ਿਆਦਾ ਟਾਈਮ ਹੋ ਗਿਆ ਹੈ, ਤਾਂ ਤੁਸੀਂ ਇੱਕ ਪੋਲਾਈਟ ਰਿਕੁਐਸਟ ਜ਼ਰੂਰ ਭੇਜ ਸਕਦੇ ਹਾਂ ਕਿ ਪ੍ਰੋਸੈਸਿੰਗ ਜਿਹੜੀ ਹੈ ਮੇਰੀ ਉਹਨੂੰ ਕਹਿ ਲਓ ਕੇਸ ਆਫਿਸਰ ਐਲੋਕੇਟ ਕੀਤਾ ਜਾਵੇ, ਬਟ ਬੀ ਪੋਲਾਈਟ। ਆਪਾਂ ਦੇਖਿਆ ਹੀ ਆ ਜਿਹੜੇ ਆ ਰੀਸੈਂਟ ਐਗਜ਼ਾਮਪਲ ਸੀ ਕਿ ਉਹਨਾਂ ਨੂੰ ਕਾਫੀ ਪ੍ਰੋਬਲਮ ਹੋਈ ਹੈ ਕਹਿ ਲਓ ਕੈਂਸਲੇਸ਼ਨ ਦੀ। ਸੋ ਬੀ ਪੋਲਾਈਟ ਜਦੋਂ ਤੁਸੀਂ ਪੁੱਛਦੇ ਆ ਉਹਨਾਂ ਨੂੰ, ਜਸਟ ਇੱਕ ਅਪਡੇਟ ਮੰਗੋ ਤੁਸੀਂ। ਹਾਲਾਂਕਿ ਤੁਹਾਨੂੰ ਵੀ ਪਤਾ ਹੈ ਬੇਅੰਤ ਜੀ ਕਿ ਅੱਜ ਦੀ ਡੇਟ ਚ ਆਫਸ਼ੋਰ ਐਪਲੀਕੇਸ਼ਨ ਜਿਹੜੀਆਂ ਥੋੜੀਆਂ ਹੋਲਡ ਤੇ ਨੇ, ਸੋ ਥੋੜੀ ਵੇਟ ਸ਼ਾਇਦ ਤੁਹਾਨੂੰ ਕਰਨੀ ਪਵੇਗੀ।
ਜੀ ਬਿਲਕੁਲ। ਸੋ ਇੱਕ ਵਾਰ ਫਿਰ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਜਿਵੇਂ ਹੁਣ ਇਹਨਾਂ ਦਾ ਵੀ ਇਹੀ ਸਵਾਲ ਸੀਗਾ ਕਿ ਕੈਨ ਵੀ ਰਿਕੁਐਸਟ ਟੂ ਡਿਪਾਰਟਮੈਂਟ ਟੂ ਪ੍ਰੋਸੈਸ, ਜਦੋਂ ਅਸੀਂ ਲਫ਼ਜ਼ਾਂ ਦੀ ਜਾਂ ਜਿਹੜੀ ਸ਼ਬਦਾਵਲੀ ਦੀ ਗੱਲ ਕਰਦੇ ਹਾਂ ਤਾਂ ਸ਼ਬਦਾਵਲੀ ਦੇ ਵਿੱਚ ਕੀ ਇਹੋ ਜਿਹਾ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ, ਕਿਉਂਕਿ ਉਸ ਨੌਜਵਾਨ ਦੀ ਵੀ ਜਦੋਂ ਅਸੀਂ ਗੱਲ ਸੁਣਦੇ ਹਾਂ ਤਾਂ ਉਹਦੇ ਵਿੱਚ ਉਹਨੇ ਬੜੇ ਆਰਾਮ ਨਾਲ ਇਹ ਗੱਲ ਕਹੀ ਹੈ ਕਿ ਉਹਨੂੰ ਜਿਹੜਾ ਕੈਂਸਲ ਵਰਡ ਆ ਉਹ ਬਹੁਤ ਅੱਕ ਕੇ ਯੂਜ਼ ਕਰਨਾ ਪਿਆ, ਵਰਤਣਾ ਪਿਆ, ਹਨਾ। ਤੇ ਇਸੇ ਤਰ੍ਹਾਂ ਜਿਹੜੇ ਹੋਰ ਵੀ ਬਹੁਤ ਸਾਰੇ ਨੌਜਵਾਨ ਆ ਉਹ ਇਸ ਉਮੀਦ ਦੇ ਨਾਲ ਸ਼ਾਇਦ ਰਿਕੁਐਸਟ ਜਿਹੜੀ ਆ ਉਹ ਡਿਪਾਰਟਮੈਂਟ ਨੂੰ ਭੇਜ ਰਹੇ ਹੋਣਗੇ, ਪਰ ਕੀ ਇੱਥੇ ਤੁਸੀਂ ਨੌਜਵਾਨਾਂ ਨੂੰ ਸਲਾਹ ਦੇਣੀ ਚਾਹੋਗੇ ਕਿ ਕਿਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਆ ਉਹ ਵਰਤੀ ਜਾਣੀ ਚਾਹੀਦੀ ਹੈ ਅਸਲ ਦੇ ਵਿੱਚ?
ਸਭ ਤੋਂ ਪਹਿਲੀ ਚੀਜ਼ ਤਾਂ ਪੋਲਾਈਟਨੈਸ, ਪੋਲਾਈਟਨੈਸ ਇਨ ਦਾ ਸੈਂਸ ਕਿ ਅਗਰ ਤੁਸੀਂ ਅਪਡੇਟ ਮੰਗ ਰਹੇ ਹਾਂ, ਹਾਏ ਜਾਂ ਡੀਅਰ ਕੇਸ ਆਫਿਸਰ ਪਲੀਜ਼ ਰਿਵਿਊ ਮਾਈ ਜਸਟ ਇਨ ਰਿਗਾਰਡਸ ਟੂ ਰੈਫਰੈਂਸ ਨੰਬਰ, ਜਿਹੜਾ ਅਬਵ ਤੁਸੀਂ ਉੱਤੇ ਰੈਫਰੈਂਸ ਨੰਬਰ ਦਿੰਦੇ ਆ please update me on the application. It's been 19 months that are processing time jada ho 15 mahine dikha rahe, so please provide me with an update. Is inu kahenge apan ke ek proper polite response te che apan kehne ya ki you know either just you know allocate me a case officer or just withdraw my application ya to mainu decision de do ya withdraw karo ya mainu decision de do ya nu refuse kar do och apan writing cho nanu halaki ਉਹ ਜਿਹੜੀ ਵਰਡਿੰਗ ਆ ਉਹ ਇਹ ਕਦੇ ਨਹੀਂ ਕਹਿੰਦੀ ਕਿ ਮੇਰਾ ਕੈਂਸਲ ਕਰ ਦੋ, ਲੇਕਿਨ ਕਿਉਂਕਿ ਉਹਨਾਂ ਕੋਲ ਰਾਈਟਿੰਗ ਚ ਆ ਗਈ ਜਾਂ ਤਾਂ ਮੈਨੂੰ ਦੇ ਦੋ ਜਾਂ ਕੈਂਸਲ ਕਰ ਦੋ, ਉਹਨਾਂ ਕੋਲ ਗਰਾਊਂਡ ਹੋ ਜਾਂਦੇ ਨੇ ਕਿ ਸਾਡੇ ਕੋਲ ਰਾਈਟਿੰਗ ਚ ਆਇਆ ਸੀ ਤੁਹਾਡੀ ਰਿਕੁਐਸਟ ਜਿਹੜੀ ਉਹ ਰਾਈਟਿੰਗ ਚ ਆਇਆ ਸੀ. ਮੈਨੂੰ ਪਤਾ ਹੈ ਸੁਣਨ ਚ ਬਹੁਤ ਹੀ ਸਿਲੀ ਲੱਗਦਾ ਹੈ ਕਿ ਮੈਂ ਤਾਂ ਅੱਕ ਕੇ ਕਿਹਾ ਸੀ ਮੈਨੂੰ ਏਦਾਂ ਨੈਗੇਟਿਵ ਡਿਸੀਜਨ ਦੇ ਦੋ, ਬਟ ਤੁਸੀਂ ਜੇ ਰਾਈਟਿੰਗ ਚ ਡਿਪਾਰਟਮੈਂਟ ਨੂੰ ਦੇ ਰਹੇ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਤੁਸੀਂ ਮੌਕਾ ਦੇ ਰਹੇ ਆ ਵਿਥ ਪਰੂਫ ਕਿ ਤੁਹਾਡਾ ਵੀਜ਼ਾ refuse ਕਰ ਦੋ. ਸੋ ਪੋਲਾਈਟਨੈਸ ਪਹਿਲੀ ਚੀਜ਼, ਕਦੀ ਵੀ ਵਿਦਡਰੋ ਅਨਲੈਸ ਤੁਸੀਂ ਵਿਦਡਰੋ ਕਰਾਉਣਾ ਨਹੀਂ ਚਾਹੁੰਦੇ, ਕਦੀ ਵੀ ਵਿਦਡਰੋ ਕੈਂਸਲ ਰਿਫਿਊਜ ਵਰਡ ਨਾ ਯੂਜ ਕਰੋ, ਕਦੀ ਵੀ ਉਹਨਾਂ ਨੂੰ ਬੁਰੀ ਸ਼ਬਦਾਵਲੀ ਜਿਹਨੂੰ ਕਹਿੰਦੇ ਆ ਜਿਹਨੂੰ ਸਵੇਅਰ ਵਰਡਸ ਕਹਿੰਦੇ ਆ ਉਹ ਨਾ ਯੂਜ ਕਰੋ, ਪੋਲਾਈਟਲੀ ਰਿਕੁਐਸਟ. ਮੈਨੂੰ ਪਤਾ ਹੈ ਸਾਰੇ ਦੇਖੋ ਫਰਸਟ੍ਰੇਟਿਡ ਅਗਰ ਐਪਲੀਕੈਂਟਸ ਆ ਤੇ ਤੁਸੀਂ ਇਹ ਦੇਖੋ ਇੱਕ ਮਾਈਗ੍ਰੇਸ਼ਨ ਏਜੰਟ ਕੋ ਘੱਟੋ ਘੱਟ ਕਈਆਂ ਕੋਲ 100 ਕਈਆਂ ਕੋਲ ਹਜ਼ਾਰੋਂ ਕੇਸਿਸ ਹੁੰਦੇ ਨੇ, ਠੀਕ ਹੈ. ਤੁਸੀਂ ਆਪ ਸੋਚੋ ਕਿ ਮਾਈਗ੍ਰੇਸ਼ਨ ਏਜੰਟ ਅਗਰ ਹਰ ਇੱਕ ਈਮੇਲ ਏਦਾਂ ਲਿਖਣ ਲੱਗ ਜਾਏ ਤੇ ਉਹਨਾਂ ਦੇ ਐਪਲੀਕੈਂਟਸ ਦਾ ਜਾਂ ਕਲਾਇੰਟਸ ਦਾ ਕੀ ਹੋਊਗਾ. ਸੋ ਅਗਰ ਤੁਹਾਡੇ ਮਾਈਗ੍ਰੇਸ਼ਨ ਏਜੰਟ ਨਹੀਂ ਨੇ, ਤੁਸੀਂ ਆਪ ਵੀਜ਼ਾ ਲਾਇਆ, ਸੋ ਇਹਦੀ ਰਾਖੀ ਵੀ ਤੁਸੀਂ ਆਪ ਕਰਨੀ ਆ, ਪੋਲਾਈਟਲੀ ਤੁਸੀਂ ਰਿਕੁਐਸਟ ਕਰਨਾ ਹੈ, ਕਿਉਂਕਿ ਆਪਣੇ ਫਿਊਚਰ ਦਾ ਸਵਾਲ ਹੈ. ਕੱਲ ਨੂੰ ਅਗਰ ਨੈਗੇਟਿਵ ਡਿਸੀਜਨ ਆਉਂਦਾ ਹੈ ਤੇ ਕੋਈ ਵੀ ਉਹਦਾ ਕਹਿ ਲਓ ਸਭ ਤੋਂ ਜ਼ਿਆਦਾ ਇਫੈਕਟ ਉਹਦਾ ਸਿਰਫ ਤੁਹਾਡੇ ਤੇ ਤੁਹਾਡੀ ਫੈਮਿਲੀ ਤੇ ਹੁੰਦਾ, ਹੋਰ ਕਿਸੇ ਤੇ ਨਹੀਂ. ਸੋ ਪਲੀਜ਼ ਬੀ ਮਾਈਂਡਫੁਲ, ਬੀ ਪੋਲਾਈਟ. ਭਾਵੇਂ ਤੁਹਾਨੂੰ ਮਲਟੀਪਲ ਰਿਕੁਐਸਟ ਪੈਣੀਆਂ, ਹੁਣ ਜੇ ਤੁਸੀਂ ਕੰਪਲੇਨ ਕਰਨੀ ਆ ਉਹਦਾ ਵੀ ਇੱਕ ਪ੍ਰੋਸੈਸ ਆ. GFU ਕਰਕੇ ਗਲੋਬਲ ਫੀਡਬੈਕ ਯੂਨਿਟ ਕਰਕੇ ਇੱਕ ਲਿੰਕ ਆ ਡਿਪਾਰਟਮੈਂਟ ਦੀ ਇਮੀ ਦੀ ਸਾਈਟ ਤੇ, ਇਮੀਗ੍ਰੇਸ਼ਨ ਦੀ ਸਾਈਟ ਤੇ, ਜਿਹਦੇ ਇੱਕ ਫਾਰਮ ਬਣਿਆ ਹੋਇਆ ਆਨਲਾਈਨ ਜਿਸ ਚ ਤੁਸੀਂ ਆਪਣਾ ਰੋਸ਼, ਆਪਣੀ ਫਰਸਟ੍ਰੇਸ਼ਨ, ਜੋ ਵੀ ਤੁਹਾਨੂੰ ਪ੍ਰੋਬਲਮ ਹੈ ਉਹ ਤੁਸੀਂ ਉਹਦੇ ਤੇ ਹਾਈਲਾਈਟ ਕਰ ਸਕਦੇ ਹੋ ਤੇ ਐਕਸ਼ਨਿੰਗ ਵੀ ਹੁੰਦੀ ਆ. ਬਟ ਵਾਂਸ ਅਗੇਨ ਜਿਹੜੀ ਭਾਸ਼ਾ ਜਾਂ ਸ਼ਬਦਾਵਲੀ ਆ ਉਹ ਥੋੜੀ ਜਿਹੀ ਮਾਇਲ ਰੱਖੋ. ਆਪਾਂ ਨਾਲ ਉਹਨਾਂ ਨੂੰ ਇਹ ਜਤਾਉਣਾ ਹੈ ਕਿ ਤੁਸੀਂ ਥੋੜਾ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਗਏ, ਰੈਦਰ ਦੈਨ ਕਿ ਆਪਾਂ ਉਹਨਾਂ ਤੇ ਕੋਈ ਇਲਜ਼ਾਮ ਲਾਈਏ ਜਾਂ ਉਹਨਾਂ ਨੂੰ ਕੋਈ ਬੁਰੀ ਸ਼ਬਦਾਵਲੀ ਯੂਜ ਕਰੀਏ, ਉਹ ਤਾਂ ਓਬਵੀਅਸਲੀ ਆਪਣੇ ਅਗੇਂਸਟ ਆ.
ਜੀ, ਸੋ ਥੋੜੀ ਜਿਹੀ ਜਿਹੜੀ ਗੱਲ ਉਹ ਅਜੀਬ ਸਿਰਫ ਇਸ ਕਰਕੇ ਲੱਗਦੀ ਹੈ ਇੱਥੇ ਕਿ ਜਿਹੜਾ ਉਹ ਨੌਜਵਾਨ ਹੈ ਉਹ ਇਹ ਕਹਿ ਰਿਹਾ ਕਿ ਜਿਹੜੀਆਂ ਪਹਿਲੀਆਂ ਉਹਦੀਆਂ ਐਪਲੀਕੇਸ਼ਨਸ ਆ ਉਹਨਾਂ ਦੇ ਜਵਾਬ ਜਿਹੜੇ ਆ ਉਹ ਨਹੀਂ ਆਏ, ਔਰ ਸਿਰਫ ਉਸ ਵੇਲੇ ਜਵਾਬ ਜਿਹੜਾ ਉਹ ਆਉਂਦਾ ਜਦੋਂ ਕੈਂਸਲ ਵਰਡ ਯੂਜ਼ ਕਰਦਾ. ਸੋ ਇਸ ਕਰਕੇ ਇਹ ਹੋਰ ਵੀ ਜ਼ਿਆਦਾ ਸਾਨੂੰ ਚੁਕੰਨੇ ਹੋਣ ਦੀ ਲੋੜ ਹੈ, ਸੁਚੇਤ ਹੋਣ ਦੀ ਲੋੜ ਹੈ ਕਿ ਜੇਕਰ ਇਸ ਤਰ੍ਹਾਂ ਦੀ ਨਾ ਵਾਚਕ ਜਿਹੜੀ ਸ਼ਬਦਾਵਲੀ ਆ ਉਹ ਅਸੀਂ ਵਰਤਾਂਗੇ ਤਾਂ ਉਹਦੇ ਨਾਲ ਸ਼ਾਇਦ ਜਿਹੜਾ ਅਸਰ ਹੈ ਉਹ ਸਾਡੇ ਕੇਸ ਦੇ ਉੱਤੇ ਬਹੁਤ ਬੁਰਾ ਵੀ ਹੋ ਸਕਦਾ ਹੈ. ਖੈਰ, ਅੱਗੇ ਵਧਦਿਆਂ ਅਗਲੇ ਸਵਾਲ ਵੱਲ ਤੇ ਅਗਲਾ ਸਵਾਲ ਸਾਡੇ ਤੱਕ ਪਹੁੰਚਦਾ ਕਰ ਰਹੇ ਨੇ ਮਨਜੀਤ ਸਿੰਘ ਜੀ ਟੈਲੀਗ੍ਰਾਮ ਦੇ ਜ਼ਰੀਏ, ਉਹਨਾਂ ਨੇ ਸਾਡੇ ਨਾਲ ਸਾਂਝ ਬਣਾਈ ਹੈ. ਬਹੁਤ ਬਹੁਤ ਸਵਾਗਤ ਕਰਦੇ ਹਾਂ ਮਨਜੀਤ ਜੀ. ਕਹਿੰਦੇ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ. ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ ਜੀ. ਕਹਿੰਦੇ ਮੈਨੂੰ ਤੁਹਾਡੇ ਪ੍ਰੋਗਰਾਮ ਨੂੰ ਸੁਣਦਿਆਂ 3 ਸਾਲ ਹੋ ਗਏ ਹਨ, ਬਹੁਤ ਵਧੀਆ ਲੱਗਦਾ ਹੈ. ਬਹੁਤ ਬਹੁਤ ਸ਼ੁਕਰੀਆ ਮਨਜੀਤ ਜੀ. ਤੇ ਕਹਿੰਦੇ 489 ਦੇ ਬਾਰੇ ਦੱਸਣਾ, ਮੇਰੇ ਬੇਟੇ ਨੇ 2018 ਜੂਨ ਦਾ ਪਾਇਆ ਹੈ, ਆਖਰੀ ਵਾਰ 2019 ਮਈ ਵਿੱਚ ਫਾਈਲ ਜਿਹੜੀ ਸੀ ਉਹ ਚੱਕੀ ਸੀ. ਉਸ ਤੋਂ ਬਾਅਦ 2 ਵਾਰ ਮੈਸੇਜ ਕੀਤਾ ਪਰ ਅੱਗੋਂ ਜਵਾਬ ਦਿੱਤਾ ਕਿ ਪ੍ਰੋਸੈਸ ਚੱਲਦਾ ਹੈ. ਤੁਸੀਂ ਜ਼ਰੂਰ ਦੱਸਣਾ ਜੀ. ਮਨਜੀਤ ਸਿੰਘ ਬਰਨਾਲਾ ਤੋਂ ਸਾਡੇ ਨਾਲ ਜੁੜੇ ਹੋਏ ਨੇ, ਕਹਿੰਦੇ ਤੁਹਾਡਾ ਬਹੁਤ ਬਹੁਤ ਧੰਨਵਾਦ. ਬੇਟੇ ਜਿਹੜੇ ਇਹਨਾਂ ਦੇ ਐਡੀਲੇਡ ਰਹਿੰਦੇ ਆ ਜੀ.
ਹਾਂਜੀ, ਹੁਣ 489 ਦੀ ਜੇ ਗੱਲ ਕਰੀਏ, ਮੈਂ ਪਹਿਲਾਂ ਵੀ ਪ੍ਰੋਗਰਾਮ ਚ ਕਿਸੇ ਨੇ ਹੁਣੇ ਕੁਐਸਚਨ ਪੁੱਛਿਆ ਸੀ, ਸਵਾਲ ਪੁੱਛਿਆ ਸੀ. 489 ਹਾਲ ਦੀ ਕੜੀ ਚ ਵੀਜ਼ਾ ਜਿਹੜਾ ਹੈ ਉਹ ਕਹਿ ਲਓ ਆਊਟਡੇਟਡ ਹੋ ਗਿਆ, ਹੁਣ ਨਹੀਂ ਆ ਉਹ ਇਨ ਇਫੈਕਟ. ਸੋ ਜਿਹੜੀਆਂ ਐਪਲੀਕੇਸ਼ਨਾਂ ਪਹਿਲਾਂ ਪਈਆਂ ਸੀ 489 ਦੇ ਅੰਡਰ, ਉਹਨਾਂ ਨੂੰ ਕਹਿ ਲਓ ਇੱਕ ਕਿਊ ਚ ਪਾ ਦਿੱਤਾ ਗਿਆ ਜਿੱਥੇ ਕੇਸ ਆਫਿਸਰ ਬਹੁਤ ਘੱਟ ਐਲੋਕੇਟਡ ਨੇ ਉਹਨਾਂ ਦਾ ਉਹਨਾਂ ਦੀ ਪ੍ਰੋਸੈਸਿੰਗ ਕਰਨ ਲਈ. ਸੋ ਇਸ ਲਈ ਇਹ ਡਿਲੇਸ ਹੋ ਰਹੇ ਨੇ. 489 ਦੀ ਥਾਂ ਅਗਰ ਆਪਾਂ ਨੂੰ ਯਾਦ ਹੋਵੇ ਨਵਾਂ ਵੀਜ਼ਾ ਜਿਹੜਾ ਹੈ ਉਹ 491 ਆਇਆ, ਉਹਨਾਂ ਦੀ ਪ੍ਰੋਸੈਸਿੰਗ ਟਾਈਮਸ ਕਹਿ ਲਓ ਥੋੜੇ ਬਲੋਨ ਆਊਟ ਹੈ ਪਰ ਇੰਨੇ ਨਹੀਂ ਜਿੰਨੇ 489 ਦੇ। ਸੋ ਜਿੱਦਾਂ ਹੀ ਇਹ ਬਾਰਡਰਸ ਓਪਨ ਹੋਣਗੇ ਯੂ ਨੋ ਆਫਸ਼ੋਰ ਤੋਂ ਜਿਹੜੇ ਐਪਲੀਕੈਂਟਸ ਦੀ ਆਵਾਜਾਈ ਹੋਊਗੀ, ਮੇਰਾ ਇਹ ਮੰਨਣਾ ਕਿ 489 ਜਿਹੜੀ ਆ ਉਹ ਹੌਲੀ ਹੌਲੀ ਇਹਨਾਂ ਨੇ ਕਲੀਅਰ ਕਰਨੀ ਸ਼ੁਰੂ ਕਰਨੀ ਆ। ਸੋ ਥੋੜੀ ਵੇਟ ਜ਼ਰੂਰ ਹੋਗੀ, ਮੈਨੂੰ ਪਤਾ ਬੜੀ ਫਰਸਟ੍ਰੇਟਿੰਗ ਵੇਟ ਆ। ਤੁਸੀਂ ਕਹਿ ਰਹੇ ਹਾਂ ਜੂਨ 2018 ਤਾਂ 3 ਸਾਲ ਤੋਂ ਵੱਧ ਹੋ ਗਏ ਨੇ, ਬਟ ਕਈ ਐਪਲੀਕੈਂਟਸ ਨੇ ਜਿਹੜੇ ਇਸ ਸਟੇਜ ਚ ਫਸੇ ਹੋਏ ਨੇ। ਮੈਨੂੰ ਪਤਾ ਪੇਸ਼ੈਂਸ ਦੀ ਵੀ ਕੋਈ ਲਿਮਿਟ ਹੁੰਦੀ ਆ, ਬਟ ਹਾਲ ਦੀ ਘੜੀ ਕਿਉਂਕਿ ਇਹ ਫੇਸਡ ਆਊਟ ਵੀਜ਼ਾ ਹੈ, ਇਹਦੇ ਚ ਵੇਟ ਕਰਨੀ ਪਵੇਗੀ।
ਜੀ ਬਿਲਕੁਲ, ਤੇ ਇਹਦੇ ਨਾਲ ਹੀ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਕੁਲਦੀਪ ਗਰੇਵਾਲ ਹੁਰੀ, ਇਹ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਜੀ, ਐਂ ਨੂੰ ਕਹਿੰਦੇ ਕੁਲਦੀਪ ਜੀ। ਇਹ ਕਹਿੰਦੇ ਹੈਲੋ ਐਵਰੀਵਨ, ਆਈ ਲੌਜਡ AT 309 27 months ਗੋਨ, ਸਟਿਲ ਵੇਟਿੰਗ, ਹਾਊ ਲੌਂਗ ਦੇ ਕੈਨ ਟੇਕ ਮੋਰ ਸਰ, ਥੈਂਕਸ।
AT ਡਿਪੈਂਡ ਕਰਦਾ ਕੇਸ ਕੀ ਆ, ਕਿ ਤੁਹਾਡੀ ਰਿਫਿਊਜ਼ਲ ਕਿਹੜੇ ਬੇਸਿਸ ਤੇ ਆਈ ਹੈ। 27 ਮਹੀਨੇ
ਜੀ
ਹਾਂਜੀ ਹਾਈ ਨੇ, ਬਟ ਐਬਨੋਰਮਲ ਨਹੀਂ ਨੇ। ਕਈ ਕਈ ਕੇਸਿਸ 36 ਮੰਥਸ ਤੱਕ ਜਾਂਦੀ ਹੈ ਗੱਲ, ਮੈਂ ਨਹੀਂ ਕਹਿ ਰਿਹਾ ਤੁਹਾਡੇ ਕੇਸਿਸ ਆਊਗੀ, ਬਟ ਕਿਹੜੀ ਚੀਜ਼ ਦੀ ਰਿਫਿਊਜ਼ਲ ਆ, ਕਿੰਨੀ ਵਾਰ ਤੁਸੀਂ AAT ਨੂੰ ਰਿਵਰਟ ਕੀਤਾ ਕਿ ਐਪਲੀਕੇਸ਼ਨ ਓਪਨ ਕੀਤੀ ਜਾਵੇ। ਉਹਦਾ ਇੱਕ ਫਾਰਮਲ ਪ੍ਰੋਸੈਸ ਵੀ ਹੁੰਦਾ ਹੈ ਜਿਹਦੇ ਚ ਇੱਕ ਫਾਰਮ ਭਰ ਕੇ ਉਹਨਾਂ ਨੂੰ ਕਹਿ ਸਕਦੇ ਹੋ ਕਿ ਮੇਰੀ ਫਾਈਲ ਨੂੰ ਇੰਨਾ ਟਾਈਮ ਹੋ ਗਿਆ ਤੇ ਇਹਨੂੰ ਓਪਨ ਕੀਤਾ ਜਾਵੇ। ਸੋ ਪਲੀਜ਼ ਅਗਰ ਤੁਸੀਂ ਨਹੀਂ ਕੀਤਾ ਤੇ ਉਹ ਜ਼ਰੂਰ ਜ਼ਰੂਰ ਕਰੋ, ਅਗਰ ਉਹ ਕਰ ਚੁੱਕੇ ਹੋ ਤਾਂ ਅਨਫੋਰਚੁਨੇਟਲੀ ਤੁਹਾਨੂੰ ਵੇਟ ਕਰਨੀ ਪਵੇਗੀ।
ਜੀ ਤੇ ਚੱਲਦੇ ਪ੍ਰੋਗਰਾਮ ਚ ਇੱਕ ਵਾਰ ਫਿਰ ਯਾਦ ਦਵਾ ਦਿੰਦੇ ਹਾਂ ਦੋਸਤੋ, ਜਿਹੜੇ ਦੋਸਤ ਸਾਡੇ ਨਾਲ ਲੇਟ ਜੁੜੇ ਨੇ, ਕਿ ਅਸੀਂ ਇੱਕ ਲੱਕੀ ਡਰਾ ਜਿਹੜਾ ਆ ਉਹ ਰਣਬੀਰ ਹੋਰਾਂ ਦੇ ਪ੍ਰੋਗਰਾਮ ਦੇ ਵਿੱਚ ਕੱਢਦੇ ਹਾਂ। ਪਿਛਲੇ ਪ੍ਰੋਗਰਾਮਾਂ ਦੇ ਵਿੱਚ ਹੀ ਅਸੀਂ ਇਹਦੀ ਸ਼ੁਰੂਆਤ ਕੀਤੀ ਹੈ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਇਸ ਲੱਕੀ ਡਰਾ ਨੂੰ ਜਿੱਤਣ ਦੇ ਲਈ ਜਿਹੜਾ ਸਵਾਲ ਤੁਹਾਨੂੰ ਪੁੱਛਿਆ ਗਿਆ ਉਹਦਾ ਜਵਾਬ ਤੁਸੀਂ ਚੱਲਦੇ ਪ੍ਰੋਗਰਾਮ ਦੌਰਾਨ ਭੇਜਣਾ ਸੀ ਸਾਡੇ ਕੋਲ। 3-4 ਜਵਾਬ ਜਿਹੜੇ ਪਹੁੰਚ ਵੀ ਚੁੱਕੇ ਆ, ਪਰ ਇਹਦਾ ਸਹੀ ਜਵਾਬ ਕੀ ਹੈ ਇਹ ਅਜੇ ਵੀ ਤੁਸੀਂ ਭੇਜ ਸਕਦੇ ਹੋ। ਸਵਾਲ ਸੀ ਇੰਪਲੋਇਰ ਸਪੋਂਸਰਡ ਵੀਜ਼ਾ ਕ੍ਰਾਈਟੀਰੀਆ ਮੀਟ ਕਰਨ ਦੇ ਲਈ LMT ਜਿਹੜੀ ਹੈ ਕੀ ਟਰਮ ਹੈ, ਇਹਦਾ ਫੁੱਲ ਫਾਰਮ ਤਾਂ ਦੱਸਣਾ ਹੀ ਦੱਸਣਾ ਤੁਸੀਂ, ਤੇ LM ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਸਪੈਸੀਫਿਕ ਰਿਕੁਆਇਰਮੈਂਟਸ ਕੀ ਨੇ ਅਸਲ ਦੇ ਵਿੱਚ, ਇਹਦਾ ਜਵਾਬ ਤੁਸੀਂ ਜਲਦੀ ਜਲਦੀ ਸਾਨੂੰ ਭੇਜ ਦਿਓ ਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਉਹ ਹੁਣ ਥੋੜਾ ਜਿਹਾ ਹੀ ਬਚਿਆ ਤੇ ਜਿੰਨੀ ਜਲਦੀ ਤੁਹਾਡੇ ਜਵਾਬ ਸਾਡੇ ਤਣਗੇ ਤਾਂ ਤੁਸੀਂ ਜੇਤੂ ਹੋ ਸਕਦੇ ਹੋ। ਜੇ ਲੱਕੀ ਡਰਾ ਦੇ ਲਈ ਤੁਹਾਡਾ ਜਿਹੜਾ ਸਹੀ ਜਵਾਬ ਸਾਡੇ ਤੱਕ ਪਹੁੰਚਦਾ ਤੇ ਉਹ ਜਵਾਬ ਜਿਹੜਾ ਉਹ ਅਸੀਂ ਪਰਚੀਆਂ ਦੇ ਵਿੱਚ ਤੁਹਾਡਾ ਜਿਹੜਾ ਆ ਉਹ ਪਾ ਦਾਂਗੇ ਤੇ ਤੁਸੀਂ ਲੱਕੀ ਵਿਨਰ ਜਿਹੜੇ ਆ ਉਹ ਹੋ ਸਕਦੇ ਹੋ $50 ਦਾ ਕੋਲਸ ਵਾਊਚਰ ਜਿੱਤਣ ਦੇ ਲਈ। ਅਗਲਾ ਜਿਹੜਾ ਜਵਾਬ ਹੈ ਨਾ ਵਿਕ ਹੋਰਾਂ ਨੇ ਕੋਸ਼ਿਸ਼ ਕੀਤੀ ਹੈ ਸਾਨੂੰ ਭੇਜਣ ਦੀ, ਮੈਂ ਤੁਹਾਨੂੰ ਜ਼ਰੂਰ ਸਾਂਝਾ ਕਰ ਦਿੰਨੀ ਆ। ਵਿਕ ID ਤੋਂ ਸਾਡੇ ਨਾਲ ਸਾਂਝਾ ਕਰ ਰਹੇ ਨੇ ਜੀ ਜਵਾਬ, ਲੇਬਰ ਮਾਰਕੀਟ ਟੈਸਟਿੰਗ ਇਨਵੋਲਵਸ ਐਡਵਰਟਾਈਜ਼ਿੰਗ ਦ ਨੋਮੀਨੇਟਡ ਪੋਜੀਸ਼ਨ ਇਨ ਆਸਟ੍ਰੇਲੀਆ ਐਸ ਦ ਨੇਮ ਸੁਜੈਸਟ ਦ ਪਰਪਸ ਆਫ ਦੈਟ ਯੂ ਕੈਨ ਨਾਟ ਫਾਈਂਡ ਅ ਸੂਟੇਬਲ ਆਸਟ੍ਰੇਲੀਅਨ ਸਿਟੀਜ਼ਨ ਔਰ ਪਰਮਾਨੈਂਟ ਰੈਜੀਡੈਂਟ ਵਰਕਰ। ਇਹ ਨੇ ਇਹਨਾਂ ਦਾ ਜਿਹੜਾ ਜਵਾਬ ਹੈ ਪੂਰਾ।
ਹਾਂਜੀ ਧੰਨਵਾਦ ਵਿਕ ਜੀ, ਆਪਾਂ ਪ੍ਰੋਗਰਾਮ ਦੇ ਐਂਡ ਚ ਜ਼ਰੂਰ ਇਹਦਾ ਆਨਸਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹ ਵੀ ਦੇਖਾਂਗੇ ਕਿੰਨੇ ਜਾਣੇ ਨੇ ਆਨਸਰ ਦਿੱਤਾ ਤੇ ਲੱਕੀ ਡਰਾ ਚ ਆਵਾਂਗੇ। ਹਾਲ ਦੀ ਕਰੀ ਤਾਂ ਕਹਿ ਲੋ ਕੈਂਡੀਡੇਟ ਬਹੁਤ ਘੱਟ ਨੇ, ਬਟ ਇਹਦਾ ਆਨਸਰ
ਰਵਿੰਦਰ ਸਿੰਘ ਹਾਂਜਰਾ ਹੋਰਾਂ ਦਾ ਮੈਨੂੰ ਲੱਗਦਾ ਇੱਕ ਉਹਨਾਂ ਦਾ ਜਿਹੜਾ ਜਵਾਬ ਹੈ ਉਹਨਾਂ ਨੇ ਨਾਲ ਰਿਕੁਆਇਰਮੈਂਟਸ ਦੀ ਗੱਲ ਕੀਤੀ ਹੈ ਤੇ ਇੱਕ ਵਿਕ ਤੋਂ ਇਹਨਾਂ ਨੇ ਵੀ ਜਿਹੜੀ ਗੱਲ ਕੀਤੀ ਹੈ। ਖੈਰ ਸਾਹਿਲ ਨਿਸ਼ਚਲ ਹੋਰਾਂ ਨੇ ਵੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੇ ਮੈਨੂੰ ਲੱਗਦਾ ਵੀਜ਼ਾ ਰਿਕੁਆਇਰਮੈਂਟਸ ਦੀ ਗੱਲ ਕੀਤੀ, ਉਹਨਾਂ ਨੇ ਜਿਹੜੀਆਂ LMT ਦੀਆਂ ਰਿਕੁਆਇਰਮੈਂਟ ਸੀ ਉਹ ਸਾਂਝੀਆਂ ਨਹੀਂ ਕੀਤੀਆਂ, ਸੋ ਇਸ ਕਰਕੇ ਉਹਨਾਂ ਦਾ ਜਿਹੜਾ ਜਵਾਬ ਹੈ ਉਹ ਗਲਤ ਹੋ ਗਿਆ। ਸੋ ਕੋਈ ਗੱਲ ਨਹੀਂ ਜੀ, ਤੁਸੀਂ ਕੋਸ਼ਿਸ਼ ਕਰਦੇ ਰਹੋ ਤੇ ਕੋਸ਼ਿਸ਼ ਕਰਨ ਚ ਕਾਮਯਾਬ ਵੀ ਹੋ ਸਕਦੇ ਆ ਕਿਉਂਕਿ ਪ੍ਰੋਗਰਾਮ ਚ ਅਜੇ ਸਮਾਂ ਬਾਕੀ ਹੈਗਾ। ਸੋ ਜਲਦੀ ਜਲਦੀ ਤੁਸੀਂ ਭੇਜ ਦਿਓ ਆਪਣਾ ਜਵਾਬ, ਸੋ ਅਸੀਂ ਚੱਲਦੇ ਪ੍ਰੋਗਰਾਮ ਦੌਰਾਨ ਅਸੀਂ ਜਲਦੀ ਜਲਦੀ ਤੁਹਾਡਾ ਜਿਹੜਾ ਇਹ ਡਰਾ ਹੈ ਉਹ ਜ਼ਰੂਰ ਕੱਢਾਂਗੇ ਔਰ ਦੇਖਦੇ ਆ ਕੌਣ ਰਹਿੰਦਾ ਅੱਜ ਦਾ ਲੱਕੀ ਵਿਨਰ। ਤੇ ਅੱਛਾ ਰੋਹਿਤ ਰਣਵੀਰ ਜੀ, ਆਪਾਂ ਗੱਲ ਜਿਹੜੀ ਹੈ ਉਹ ਸਟੇਟ ਨੋਮੀਨੇਸ਼ਨਸ ਦੇ ਬਾਰੇ ਵੀ ਜ਼ਰੂਰ ਕਰ ਲਈਏ ਕਿਉਂਕਿ ਬਹੁਤ ਸਾਰੇ ਜਿਹੜੇ ਸਵਾਲ ਹੈ ਸਾਡੇ ਕੋਲ ਇਹਦੇ ਬਾਬਤ ਵੀ ਆ ਰਹੇ ਹੈ। ਸੋ ਜੇ ਅਸੀਂ ਸਟੇਟ ਨੋਮੀਨੇਸ਼ਨਸ ਦੇ ਬਾਰੇ ਕੋਈ ਅਪਡੇਟ ਤੁਹਾਡੇ ਤੋਂ ਲੈਣਾ ਚਾਹੀਏ ਤਾਂ ਕਿਹੜੀਆਂ ਸਟੇਟਸ ਦੇ ਬਾਰੇ ਚ ਨੋਮੀਨੇਸ਼ਨਸ ਜਿਹੜੀਆਂ ਉਹ ਤੁਹਾਨੂੰ ਲੱਗਦਾ ਕਿ ਇਸ ਵੇਲੇ ਉਹ ਪੁੰਨ ਨੇ
ਹਾਲ ਦੀ ਕੜੀ ਦੋ ਮੇਜਰ ਸਟੇਟਸ ਨੇ ਨਿਊ ਸਾਊਥ ਵੈਲਸ ਤੇ ਵਿਕਟੋਰੀਆ ਨਿਊ ਸਾਊਥ ਵੈਲਸ ਜਿਹੜਾ ਹੈ ਉਹ ਪਹਿਲੋਂ ਤਾਂ ਆਈ ਟੀ ਆਕੂਪੇਸ਼ਨ ਨੂੰ ਕਾਫੀ ਜ਼ੋਰ ਸ਼ੋਰ ਨਾਲ ਕਹਿ ਲਓ ਇਨਵੀਟੇਸ਼ਨ ਦੇ ਰਹੇ ਨੇ ਦੇ ਰਹੇ ਸੀ ਪਰ ਹਾਲ ਦੀ ਕੜੀ ਥੋੜਾ ਜਿਹਾ ਉਹ ਵੀ ਸਲੋ ਹੋਏ ਨੇ ਆਪਣੇ ਇਨਵੀਟੇਸ਼ਨ ਦੇਣ ਚ ਬਹੁਤ ਹੀ ਸਪੈਸੀਫਿਕ ਇਨਵਾਈਟਸ ਦੇ ਰਹੇ ਨੇ ਥੋੜਾ ਕੰਪੀਟੀਟਿਵ ਹੋਏ ਨੇ ਵਿਕਟੋਰੀਆ ਨੇ ਸਟੈਂਡ ਸ਼ੁਰੂ ਤੋਂ ਸੇਮ ਰੱਖਿਆ ਕਿ ਸਾਨੂੰ ਕਮਿਟਮੈਂਟ ਚਾਹੀਦੀ ਆ ਅਸੀਂ ਸਪੈਸੀਫਿਕ ਫੀਲਡ ਨੂੰ ਹੀ ਦੇਵਾਂਗੇ ਮੈਡੀਕਲ ਪ੍ਰੋਫੈਸ਼ਨਲਸ ਨੂੰ ਜਾਂ ਇੰਜੀਨੀਅਰਸ ਜਾਂ ਜਿਹੜੇ ਆਈ ਟੀ ਦੀ ਨਵੀਂ ਟੈਕਨੋਲੋਜੀ ਫਿਨਟੈਕ ਕਹਿ ਲਓ ਐਡੂਟੈਕ ਕਹਿ ਲਓ ਉਹਨਾਂ ਚ ਹੈਗੇ ਨੇ ਉਹਨਾਂ ਨੂੰ ਦੇਵਾਂਗੇ ਦੋਵੇਂ ਸਟੇਟਸ ਹਾਲ ਦੀ ਕੜੀ ਕਾਫੀ ਕੰਪੀਟੀਟਿਵ ਨੇ ਕਿਉਂਕਿ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਐਪਲੀਕੇਸ਼ਨ ਵੀ ਵਿਕਟੋਰੀਆ ਤੇ ਨਿਊ ਸਾਊਥ ਵੇਲਸ ਚ ਪੈਂਦੀਆਂ ਨੇ ਅੱਜ ਦੀ ਡੇਟ ਚ ਫੇਰ ਵੀ ਨਿਊ ਸਾਊਥ ਵੇਲਸ ਕੰਪੈਰੇਟਿਵਲੀ ਵਿਕਟੋਰੀਆ ਤੋਂ ਫੇਰ ਵੀ ਥੋੜਾ ਲੀਨੀਅੰਟ ਹੈ ਆਈ ਟੀ ਆਕੂਪੇਸ਼ਨ ਦੀ ਆਪਾਂ ਗੱਲ ਕਰੀਏ ਇਨਵੀਟੇਸ਼ਨ ਦੇਣ ਚ ਬਾਕੀ ਜਿਹੜੇ ਵੀ ਐਪਲੀਕੈਂਟਸ ਨੇ ਇਹਨਾਂ ਦੇ ਇਹਨਾਂ ਸਟੇਟ ਚ ਮੈਂ ਜਸਟ ਐਡਵਾਈਜ਼ ਇਹ ਕਰੂੰਗਾ ਕਿ ਤੁਸੀਂ ਵੱਧ ਤੋਂ ਵੱਧ ਪੁਆਇੰਟਸ ਜਿੱਦਾਂ 90-95 ਦੇ ਨੇੜੇ ਤੇੜੇ ਲੈਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੇ ਇਨਵੀਟੇਸ਼ਨ ਦੇ ਚਾਂਸਸ ਜਿਹੜੇ ਨਾ ਉਹ ਵੱਧ ਸਕਣ ਤੇ ਰੈਗੂਲਰਲੀ ਇਹਨਾਂ ਦੀ ਵੈਬਸਾਈਟ ਜਿਹੜੀ ਹੈ ਉਹ ਤੁਸੀਂ ਰੈਗੂਲਰਲੀ ਚੈੱਕ ਕਰਿਆ ਕਰੋ ਕਿਉਂਕਿ ਅਪਡੇਟਸ ਆਲਮੋਸਟ ਐਵਰੀ ਵੀਕ ਕੋਈ ਨਾ ਕੋਈ ਅਪਡੇਟ ਆ ਗਈ ਹੁੰਦੀ ਹੈ
ਜੀ ਸੋ ਬਿਲਕੁਲ ਜੀ ਦੋਸਤੋ ਜਿਹੜੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਜ਼ਰੂਰ ਇਹੀ ਤਾਕੀਦ ਕਰਦੇ ਹਾਂ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਜ਼ਰੂਰ ਇੱਕ ਤਾਂ ਅਪਡੇਟ ਜਿਹੜਾ ਆ ਜ਼ਰੂਰ ਕਰਦੇ ਰਹੋ ਜਿਵੇਂ ਬਹੁਤ ਵਾਰ ਰਣਵੀਰ ਜੀ ਵੀ ਕਹਿੰਦੇ ਹੁੰਦੇ ਆ ਕਿ ਜਿੱਥੇ ਪੁਆਇੰਟਸ ਵਧਾਉਣ ਦੀ ਲੋੜ ਹੈ ਉੱਥੇ ਪੁਆਇੰਟਸ ਵਧਾਉਣ ਦੇ ਉੱਤੇ ਵੀ ਕੰਮ ਕੀਤਾ ਜਾਵੇ ਪਰ ਜਿਵੇਂ ਰਣਵੀਰ ਜੀ ਨੇ ਹੁਣ ਦੱਸਿਆ ਕਿ ਤੁਸੀਂ ਵੈਬਸਾਈਟਸ ਜਿਹੜੀਆਂ ਆ ਉੱਥੇ ਜਾ ਕੇ ਜ਼ਰੂਰ ਚੈੱਕ ਕਰਦੇ ਰਹੋ ਵਾਰ ਵਾਰ ਹਨਾ ਤਾਂ ਕਿ ਤੁਹਾਨੂੰ ਉਹਦੇ ਬਾਰੇ ਚ ਜਿਹੜਾ ਪਤਾ ਲੱਗਦਾ ਰਹੇ ਸਟੇਟ ਨੋਮੀਨੇਸ਼ਨ ਕਿਹੜੀਆਂ ਕਿਹੜੀਆਂ ਸਟੇਟਸ ਦੀਆਂ ਖੁੱਲ ਰਹੀਆਂ ਤੇ ਲਓ ਹੁਣ ਆਪਣੇ ਕੋਲ ਮੈਨੂੰ ਲੱਗਦਾ ਸਮਾਂ ਤਾਂ ਸਿਰਫ 3 ਮਿੰਟ ਦਾ ਬਚਿਆ ਤੇ ਆਪਾਂ ਡਰਾ ਵੀ ਕੱਢਣਾ ਰਣਵੀਰ ਜੀ ਤੇ ਆਪਾਂ ਨਾਮ ਵੀ ਜਿਹੜਾ ਅਨਾਊਂਸ ਕਰਨਾ ਤੇ ਵਿਕ ਆਈ ਡੀ ਤੋਂ ਸਾਡੇ ਨਾਲ ਜਿਹੜੇ ਸੱਜਣ ਜੁੜੇ ਨੇ ਤੁਸੀਂ ਉਹਨਾਂ ਦਾ ਤੇ ਹੰਜਰਾ ਸਾਹਿਬ ਦਾ ਜਿਹੜਾ ਨਾਮ ਹੈ ਉਹ ਮੈਨੂੰ ਲੱਗਦਾ ਪਾ ਸਕਦੇ ਹੋ ਤੁਸੀਂ ਆਪਣੇ ਲੱਕੀ ਡਰਾ ਦੇ ਵਿੱਚ ਸ਼ਾਮਲ ਕਰ ਸਕਦੇ ਹੋ
ਪਹਿਲੋਂ ਮੈਂ ਜਵਾਬ ਦੇ ਲਾਂ ਪਹਿਲੀ ਗੱਲ ਤੇ ਮਾਫ਼ੀ ਚਾਹੂੰਗਾ ਸੁਣਨਾ ਲੱਗੋ ਕਿ ਅੱਜ ਦਾ ਟਫ ਅਸੀਂ ਕੁਸ਼ਚਨ ਪੁੱਛੇ ਅਗਲੀ ਵਾਰ ਕੋਸ਼ਿਸ਼ ਕਰਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਕੈਂਡੀਡੇਟਸ ਜਿਹੜੇ ਨੇ ਸੁਣਨ ਵਾਲੇ ਨੇ ਉਹ ਇਹਨਾਂ ਦਾ ਜਵਾਬ ਦੇ ਸਕਣ ਸੋ LMT ਦਾ ਫੁੱਲ ਫਾਰਮ ਕਾਫੀ ਈਜ਼ੀ ਆ ਜੀ ਲੇਬਰ ਮਾਰਕੀਟ ਟੈਸਟਿੰਗ ਆ ਸੋ ਆਈ ਥਿੰਕ ਕਾਫੀ ਜਾਣੇ ਜਿਹਨਾਂ ਨੇ ਕਿਹਾ ਉਹਨਾਂ ਦਾ ਆਨਸਰ ਰਾਈਟ ਸੀ ਤੇ ਜਿਹੜੀਆਂ ਰਿਕੁਆਇਰਮੈਂਟਸ ਨੇ LMT ਦੀਆਂ ਲੇਬਰ ਮਾਰਕੀਟ ਟੈਸਟਿੰਗ ਜਿਹੜੀਆਂ ਵਿਕ ਤੇ ਪਰਵਿੰਦਰ ਜੀ ਨੇ ਕੁਛ ਹੱਦ ਤੱਕ ਸਹੀ ਰੱਖਿਆ ਤੇ ਉਹ ਮੈਂ ਐਕਚੁਲੀ ਕਾਫੀ ਇੰਟਰਸਟਿੰਗ ਕਿ ਇਹਨਾਂ ਨੇ ਥੋੜੀ ਰਿਸਰਚ ਜਾਂ ਇਹਨਾਂ ਨੂੰ ਆਈਡੀਆ ਹੈਗਾ ਸੀ ਇਸ ਦਾ ਕਿ ਹਾਂਜੀ ਲੇਬਰ ਮਾਰਕੀਟ ਟੈਸਟਿੰਗ ਤਾਂ ਕੀਤੀ ਜਾਂਦੀ ਹੈ ਤਾਂ ਕਿ ਜਿਹੜੇ ਲੋਕਲਸ ਨੇ ਆਸਟ੍ਰੇਲੀਅਨ ਸਿਟੀਜ਼ਨ ਤੇ ਰੈਜੀਡੈਂਟਸ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕਿਸੇ ਜੋਬ ਨੂੰ ਅਪਲਾਈ ਕਰਨ ਲਈ ਜਾਂ ਪਾਉਣ ਲਈ ਇਸ ਤੋਂ ਪਹਿਲਾਂ ਕਿ ਵੀਜ਼ਾ ਹੋਲਡਰ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਨੇ ਉਹਨਾਂ ਨੂੰ ਮੌਕਾ ਮਿਲੇ ਸੋ ਇਸ ਲੇਬਰ ਮਾਰਕੀਟ ਟੈਸਟਿੰਗ ਤਹਿਤ ਗਵਰਨਮੈਂਟ ਕਾਫੀ ਸਟ੍ਰਿਕਟ ਹੈ ਇਸ ਤੋਂ ਬਿਨਾਂ ਤੁਸੀਂ ਨੋਮੀਨੇਸ਼ਨ ਨਹੀਂ ਪਾ ਸਕਦੇ ਇਹਦੀਆਂ ਰਿਕੁਆਇਰਮੈਂਟ ਜਿਹੜੀਆਂ ਨੇ ਉਹ ਬੜੀਆਂ ਸਪੈਸੀਫਿਕ ਨੇ ਸਪੈਸੀਫਿਕ ਇਹ ਨੇ ਕਿ ਇਹ ਜਿਹੜੇ ਆ ਇਹ ਗਵਰਨਮੈਂਟ ਦੀ ਵੈਬਸਾਈਟ ਹੈ ਕਿ ਜੋਬ ਐਕਟਿਵ ਜਿੱਥੇ ਤੁਸੀਂ ਜਿਹੜੀਆਂ ਆਪਣੀਆਂ ਪੋਜੀਸ਼ਨ ਆ ਉਹਦੀ ਐਡਵਰਟਾਈਜਮੈਂਟ ਕਰ ਸਕਦੇ ਹੋ ਸੋ ਜੋਬ ਐਕਟਿਵ ਵੈਬਸਾਈਟ ਤੇ ਤੁਸੀਂ ਐਡਵਰਟਾਈਜ਼ ਕਰਨਾ ਇੰਪਲੋਇਰ ਨੇ ਅਗਰ ਕਿਸੇ ਨੂੰ ਹਾਇਰ ਕਰਨਾ ਤੇ ਹੋਰ ਦੋ ਮੀਡੀਆ ਚ ਜਿਹੜਾ ਐਡਵਰਟਾਈਜਮੈਂਟ ਕਰਨਾ ਇਹ ਤਿੰਨ ਚੀਜ਼ਾਂ ਜਿੱਦਾਂ ਆਪਾਂ ਇੰਡੀਡ ਕਹਿ ਲਓ ਜੋਰਾ ਕਹਿ ਲਓ ਜਿਹੜੀਆਂ ਇੰਪਲੋਇਮੈਂਟ ਵੈਬਸਾਈਟਸ ਨੇ ਉਹਨਾਂ ਚ ਤੁਸੀਂ ਐਡਵਰਟਾਈਜਮੈਂਟ ਕਰਨੀ ਆ ਤੇ ਇਹ ਐਡਵਰਟਾਈਜਮੈਂਟ ਕੰਟੀਨਿਊਸ 28 ਦਿਨ ਚੱਲਣੀ ਚਾਹੀਦੀ ਆ ਇਹ ਚ ਕੋਈ ਐਗਜ਼ੈਂਪਸ਼ਨ ਨਹੀਂ 28 ਦਿਨ ਚੱਲਣੀ ਚਾਹੀਦੀ ਆ ਤੇ ਇਹ ਜਿਹੜੀ ਲੇਬਰ ਮਾਰਕੀਟ ਟੈਸਟਿੰਗ ਆ ਪਿਛਲੇ 4 ਮਹੀਨਿਆਂ ਚ ਹੋਣੀ ਚਾਹੀਦੀ ਆ ਉਸ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ ਠੀਕ ਹੈ ਸੋ ਕਾਫੀ ਸਪੈਸੀਫਿਕ ਰਿਕੁਆਇਰਮੈਂਟ ਨੇ ਕਾਫੀ ਸਟ੍ਰਿਕਟ ਰਿਕੁਆਇਰਮੈਂਟਸ ਨੇ ਛੋਟੀ ਜਿਹੀ ਗਲਤੀ ਹੈ ਛੋਟ ਜਾਵੇ ਤੇ ਨੋਮੀਨੇਸ਼ਨ ਜਿਹੜੀ ਆ ਉਹ ਰਿਫਿਊਜ਼ ਹੋ ਜਾਂਦੀ ਆ ਸੋ ਇਹ ਸੀ ਡਿਟੇਲ ਡਿਸਕ੍ਰਿਪਸ਼ਨ LMT ਦੀ ਪਰਵਿੰਦਰ ਜੀ ਤੇ ਵਿਕ ਜੀ ਮੈਨੂੰ ਪਤਾ ਨੀ ਕਿਹੜੀ ਚਿੱਟ ਆ ਆਪਣੀ ਸੋ ਆਹ ਦੋ ਤੁਹਾਡੀਆਂ ਚਿੱਟਸ ਨੇ ਮੈਂ ਹੁਣੇ ਆਪਾਂ ਲਾਕੀ ਡਰਾ ਕਰਦੇ ਹਾਂ ਚਿੱਟਸ ਜ਼ਿਆਦੀਆਂ ਨਹੀਂ ਆ ਠੀਕ ਆ ਤਾਂ ਆਪਾਂ ਸੁੱਟ ਕੇ ਦੇਖ ਲੈਂਦੇ ਹਾਂ ਵੀ ਕਿਹੜੀਆਂ ਕੌਣ ਵਿਨਰ ਆ ਤੇ ਆਹ ਮੈਂ ਆਹ ਚੁਣੀ ਆ ਮਤਲਬ ਕਹਿ ਲਓ ਕੱਢੀ ਆ ਹੁਣੇ ਰੀਸੈਂਟ ਤੇ ਮੈਂ ਪੜ੍ਹ ਕੇ ਸੁਣਾਉਂਦਾ ਹਾਂਜੀ ਅੱਜ ਦੇ ਵਿਨਰ ਨੇ ਪਰਵਿੰਦਰ ਜੀ ਠੀਕ ਆ ਜੀ ਪਰਵਿੰਦਰ ਜੀ ਨੇ ਆਨਸਰ ਲੇਬਰ ਮਾਰਕੀਟ ਟੈਸਟਿੰਗ ਦਿੱਤਾ ਸੀ ਤੇ ਉਹਨਾਂ ਨੇ ਜਿਹੜੀਆਂ ਰਿਕੁਆਇਰਮੈਂਟ ਆ ਉੱਤੇ ਵੀ ਆਨਸਰ ਮਤਲਬ ਉਹਨੂੰ ਆਪਾਂ ਯੈਸ ਹੀ ਕਵਾਂਗੇ, ਉਹਨੂੰ ਆਪਾਂ ਰਾਈਟ ਹੀ ਕਵਾਂਗੇ ਆਂਸਰ। ਸੋ ਬਹੁਤ ਬਹੁਤ ਵਧਾਈਆਂ ਪਰਵਿੰਦਰ ਜੀ ਤੇ ਵਿਕਟ ਜੀ, ਥੈਂਕ ਯੂ ਸੋ ਮਚ ਫੋਰ ਯੋਰ ਆਂਸਰ। ਅਨਫੋਰਚੁਨੇਟਲੀ ਚਲੋ ਤੁਹਾਡੀ ਵਾਰੀ ਨਹੀਂ ਆਈ, ਕੀ ਪਤਾ ਅਗਲੀ ਵਾਰੀ ਤੁਹਾਡੀ ਵਾਰੀ ਆ ਜਾਏ। ਸੋ ਥੈਂਕ ਯੂ ਫੋਰ ਯੋਰ
ਬਿਲਕੁਲ
ਯੋਰ। ਬਾਕੀ ਪਰਵਿੰਦਰ ਜੀ ਤੁਸੀਂ ਪਲੀਜ਼ ਮੇਰੇ ਨੰਬਰ ਤੇ 0433-840-304-0433-804-304 ਤੇ ਮੈਨੂੰ ਵਟਸਐਪ ਜਾਂ ਟੈਕਸਟ ਕਰੋ, ਆਪਣਾ ਐਡਰੈਸ ਦੱਸੋ ਜਿੱਥੇ ਕਿ ਆਪਾਂ ਤੁਹਾਡਾ ਗਿਫਟ ਵਾਊਚਰ ਪਹੁੰਚਾ ਸਕੀਏ। ਸੋ ਬਹੁਤ ਬਹੁਤ ਵਧਾਈਆਂ ਮੇਰੇ ਵੱਲੋਂ, ਮੈਨੀ ਮੈਨੀ ਕੰਗ੍ਰੈਚੁਲੇਸ਼ਨ
ਜੀ। ਜੀ ਸੋ ਪ੍ਰਵਿੰਦਰ ਜੀ, ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਵਧਾਈਆਂ ਹਰਮਨ ਰੇਡੀਓ ਦੀ ਟੀਮ ਵੱਲੋਂ ਵੀ, ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜੇਤੂ ਬਣੇ ਹੋ, ਇਹਦੇ ਲਈ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਵੀ ਵਧਾਈਆਂ। ਤੇ ਨਾਲ ਹੀ ਨਾਲ ਅਸੀਂ ਬਾਕੀ ਦੋਸਤਾਂ ਨੂੰ ਵੀ ਦੱਸਦੇ ਚਾਹੁੰਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਜਦੋਂ ਵੀ ਅਸੀਂ ਸਵਾਲ ਜਿਹੜਾ ਸਾਂਝਾ ਕਰ ਸਕਦੇ ਹਾਂ, ਤੁਸੀਂ ਧਿਆਨ ਨਾਲ ਸੁਣਿਆ ਕਰੋ, ਔਰ ਜਦੋਂ ਵੀ ਤੁਸੀਂ ਆਪਣਾ ਜਿਹੜਾ ਜਵਾਬ ਆ ਉਹ ਦੇਣ ਦੇ ਯੋਗ ਸਮਝਦੇ ਹੋ ਆਪਣੇ ਆਪ ਨੂੰ, ਤਾਂ ਉਸੇ ਵੇਲੇ ਤੁਸੀਂ ਆਪਣਾ ਜਿਹੜਾ ਜਵਾਬ ਸਾਨੂੰ ਭੇਜ ਦਿਆ ਕਰੋ। ਸੋ ਵਿਕ ਹੋਰੀ ਵੀ ਕਾਫੀ ਨਜ਼ਦੀਕ ਸਨ, ਪਰ ਥੋੜਾ ਬਹੁਤਾ ਜਿਹੜਾ ਫਰਕ ਆ ਉਹ ਜਿਹੜਾ ਰਹਿ ਗਿਆ, ਫਰਕ ਸਿਰਫ ਇਸ ਕਰਕੇ ਰਹਿ ਗਿਆ ਕਿਉਂਕਿ ਸਾਨੂੰ ਜਿੰਨੇ ਜ਼ਿਆਦਾ ਜਵਾਬ ਆਉਣਗੇ ਓਨੇ ਹੀ ਜਿਹੜੀਆਂ ਪਰਚੀਆਂ ਪਾ ਕੇ ਅਸੀਂ ਉਹਨੂੰ ਲੱਕੀ ਡਰਾਅ ਚ ਸ਼ਾਮਲ ਕਰਾਂਗੇ, ਔਰ ਉਸ ਲੱਕੀ ਡਰਾਅ ਦੇ ਵਿੱਚੋਂ ਫਿਰ ਜਿਹੜਾ ਵਿਨਰ ਆ ਉਹ ਇੱਕੋ ਹੀ ਨਿਕਲਣਾ ਹੁੰਦਾ। ਪਰ ਪ੍ਰੋਗਰਾਮ ਹੋਰ ਵੀ ਬਹੁਤ ਹੋਣੇ ਆ, ਔਰ ਹਰ ਪ੍ਰੋਗਰਾਮ ਚ ਤੁਸੀਂ ਕੋਸ਼ਿਸ਼ ਕਰਦੇ ਰਹੋ, ਹੋ ਸਕਦਾ ਅਗਲੇ ਪ੍ਰੋਗਰਾਮ ਚ ਤੁਹਾਡਾ ਵੀ ਜਿਹੜਾ ਜਵਾਬ ਹੈ ਉਹ ਸ਼ਾਮਲ ਹੋ ਜਾਵੇ। ਤੇ ਲਓ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਹੁਣ ਸਮਾਪਤ ਹੈ, ਤੇ ਜਿਵੇਂ ਰਣਬੀਰ ਹੋਰਾਂ ਨੇ ਦੱਸਿਆ ਕਿ ਤੁਸੀਂ ਰਣਬੀਰ ਹੋਰਾਂ ਨੂੰ ਹੁਣ ਉਹਨਾਂ ਦੇ ਫੋਨ ਨੰਬਰ ਦੇ ਉੱਤੇ ਕੰਟੈਕਟ ਕਰਕੇ ਆਪਣਾ ਨਾਮ ਪਤਾ ਜਿਹੜਾ ਉਹ ਸਾਰਾ ਕੁਝ ਪਰਵਿੰਦਰ ਜੀ ਭੇਜ ਦਿਓ, ਤਾਂ ਕਿ ਜਿਹੜਾ ਇਹ ਵਾਊਚਰ ਹੈ ਉਹ ਤੁਹਾਡੇ ਪਤੇ ਦੇ ਉੱਤੇ ਰਣਬੀਰ ਹੋਰੀ ਪੋਸਟ ਕਰ ਸਕਣ। ਤੇ ਰਣਬੀਰ ਜੀ, ਅੱਜ ਦੇ ਪ੍ਰੋਗਰਾਮ ਚ ਹੁਣ ਲੈਂਦੇ ਹਾਂ ਇਜਾਜ਼ਤ, ਅਗਲੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਫੇਰ ਹਾਜ਼ਰ ਹੋਵਾਂਗੇ। ਤੁਹਾਡੇ ਕੀਮਤੀ ਸਮੇਂ ਦੇ ਲਈ ਵੀ ਧੰਨਵਾਦ। ਜੀ ਜੀ ਸੋ ਦੋਸਤੋ, ਤੁਹਾਡੇ ਵੀ ਸਵਾਲ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਇਸੇ ਤਰ੍ਹਾਂ ਅਸੀਂ ਕਰਦੇ ਰਹਾਂਗੇ ਸ਼ਾਮਲ। ਅੱਜ ਦੇ ਲਈ ਇੰਨਾ ਹੀ, ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।